ਸੰਸਾਰ ਭਰ ਦੇ ਵਿੱਚ ਮਾਘੀ ਦਾ ਦਿਵਸ ਸੰਗਤਾਂ ਮਨਾ ਰਹੀਆਂ ਹਨ। ਸੋ ਇਸ ਦੇ ਨਾਲ ਪੁਰਾਤਨ ਰੀਤੀ ਵਿੱਚ ਵੀ 14 ਤਰੀਕ ਨੂੰ ਮਾਘੀ ਦਾ ਦਿਨ ਸੰਪਰਦਾਵਾਂ ਵੱਲੋਂ ਮਨਾਇਆ ਜਾਂਦਾ ਹੈ। ਸੋ ਕਹਿਣ ਤੋਂ ਭਾਵ ਯਾਦ ਕਰਨਾ ਹੈ ਵੱਡਿਆਂ ਨੂੰ। ਸਾਡੇ ਵੱਡੇ ਵਡੇਰੇ ਜਿਨ੍ਹਾਂ ਨੇ ਧਰਮ ਲਈ ਕੁਰਬਾਨੀਆਂ ਕੀਤੀਆਂ, ਪਰਮੇਸ਼ੁਰ ਦੀ ਹੋਣੀ, ਪਰਮੇਸ਼ੁਰ ਦੀ ਪ੍ਰੇਰਣਾ ਅੱਗੇ ਕੋਈ ਟਿਕ ਨਹੀਂ ਸਕਦਾ। 8 ਮਹੀਨੇ ਭੁੱਖੇ ਰਹਿ ਕੇ 10ਵੇਂ ਪਾਤਸ਼ਾਹ ਨਾਲ ਬੜੀ ਭਾਰੀ ਸੇਵਾ ਕੀਤੀ, ਪਰ ਕੌਣ ਝੱਲੇ ਗੁਰੂ ਦੀ ਝਾਲਾ। ਗੁਰੂ ਦੀ ਝਾਲ ਝੱਲਣੀ ਬਹੁਤ ਔਖੀ ਹੈ। ਜੇ ਗੁਰਸਾਂਗ ਵਰਤਦਾ ਕਿਆ ਕਰੇ ਸਿੱਖ ਵਿਚਾਰਾ। ਗੁਰੂ ਦਾ ਸਾਂਗ ਸੀ ਇੰਨਾ ਜ਼ਬਰਦਸਤ, ਝੱਲਣਾ ਔਖਾ ਹੋ ਗਿਆ। ਆਪਾਂ ਬੈਠੇ ਹੋਏ ਘਰਾਂ ਵਿੱਚ ਸੁਣਦੇ ਹਾਂ, ਗੁਰੂ ਘਰਾਂ 'ਚ ਕਹਿੰਦੇ ਹਾਂ ਕਿ ਸਿੰਘ ਬੇਦਾਵਾ ਦੇ ਕੇ ਚਲੇ ਗਏ। ਉਹ ਤਾਂ 8 ਮਹੀਨੇ ਕੱਟ ਕੇ ਫੇਰ ਬੇਦਾਵਾ ਦੇ ਕੇ ਗਏ ਹੈ, ਪਰ ਇੱਥੇ ਤਾਂ ਭੁੱਖਿਆਂ ਇੱਕ ਟਾਈਮ ਵੀ ਨਹੀਂ ਕੱਢਿਆ ਜਾਂਦਾ। ਇੱਕ ਸਮਾਂ ਭੁੱਖੇ ਰਹਿਣਾ ਬਹੁਤ ਔਖਾ, ਉਹ ਵੀ ਗੁਰੂ ਘਰ ਦੇ ਵਿੱਚ। ਜੇ ਇੱਕ ਵਕਤ ਲੰਗਰ ਨਾ ਤਿਆਰ ਹੋਇਆ, ਇੱਕੋ ਦਿਨ ਵਿੱਚ ਅਖਬਾਰਾਂ 'ਚ ਆ ਜਾਣਾ, ਰੌਲਾ ਪੈ ਜਾਣਾ। ਧੰਨੋ ਗੁਰੂ ਕੇ ਸਿੰਘ ਜਿਨ੍ਹਾਂ ਨੇ 8 ਮਹੀਨੇ ਭੁੱਖੇ ਰਹਿ ਕੇ ਫੇਰ ਜਾ ਕੇ ਕਿਹਾ ਗੁਰਾਂ ਦੇ ਭਾਣੇ 'ਚ। ਮਹਾਰਾਜ ਦੇ ਪ੍ਰੇਰਣਾ ਹੋ ਗਈ ਕੋਈ ਐਸੀ ਕਿ 660 ਜਾਣਿਆਂ ਨੇ ਬਿਦਾਵਾ ਦਿੱਤਾ, 9 ਉਹਦੇ ਲੱਗ ਗਿਆ ਜਿਹਨੇ ਬਖਸ਼ਾਇਆ। ਬਖਸ਼ਾਉਣ ਵਾਲੇ ਭਾਈ ਮਹਾਂ ਸਿੰਘ, ਬਿਦਾਵਾ ਦੇਣ ਵਾਲੇ 660 ਜਾਣੇ, ਮਾਝੇ ਦੀ ਰੱਖਣ ਵਾਲੇ ਭਾਈ ਮਹਾਂ ਸਿੰਘ, ਮਾਲਵੇ ਦੀ ਰੱਖਣ ਵਾਲੇ ਭਾਈ ਦਾਮ ਸਿੰਘ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਮਹਾਂ ਸਿੰਘ ਦੇ ਨਾਲ ਹੋਰ ਮਿਲਾ ਕੇ ਕੁੱਲ 40 ਸਿੰਘ ਸ੍ਰੀ ਮੁਕਤਸਰ ਸਾਹਿਬ ਸ਼ਹੀਦ ਹੋਏ। ਸੋ ਉਹਨਾਂ ਦਿਨਾਂ 'ਚ 19-20 ਵਿਸਾਖ, ਇਹ ਵਿਸਾਖ ਦੇ ਮਹੀਨੇ ਦੀ ਗੱਲ ਹੈ। ਮਹਾਰਾਜ ਨੇ ਕਿਹਾ ਇੱਥੇ 40 ਸਿੰਘਾਂ ਦਾ ਸੰਸਕਾਰ ਹੋਇਆ, ਆਪ ਹੱਥੀਂ ਕੀਤਾ ਔਰ ਵਰ ਦਿੱਤਾ। ਜਿੱਥੇ ਕੋਈ ਇੱਕ ਸਾਧੂ ਸੰਤ ਮਹਾਤਮਾ ਸਰੀਰ ਛੱਡ ਦਿੰਦਾ, ਉੱਥੇ ਕੋਈ ਨਾ ਕੋਈ ਤੀਰਥ ਸਥਾਨ ਬਣ ਜਾਂਦਾ, ਕੋਈ ਥਾਂ ਬਣ ਜਾਂਦੀ ਹੈ। ਪਰ ਇੱਥੇ ਮੇਰੇ 40 ਪਿਆਰਿਆਂ ਨੇ, ਮੁਕਤਿਆਂ ਨੇ, ਮਹਾਤਮਾ ਨੇ, ਬ੍ਰਹਮ ਗਿਆਨੀਆਂ ਨੇ, ਸੰਤਾਂ ਨੇ ਸਰੀਰ ਪੰਥ ਦੇ ਲੇਖੇ ਸਰੀਰ ਲਾਇਆ, ਸ਼ਹੀਦੀ ਪਾਈ ਹੈ। ਇਹ ਹੁਣ ਖਦਰਾਣੇ ਦੀ ਢਾਬ ਨਾ ਹੋ ਕੇ ਮੁਕਤ ਸਰ ਹੋਵੇਗਾ, ਸ੍ਰੀ ਮੁਕਤੀ ਦਾ ਸਰੋਵਰ। ਪਰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਗਰਮੀ ਕਰਕੇ ਪਾਣੀ ਦੀ ਬੜੀ ਕਿੱਲਤ ਹੈ, ਜੋੜ ਮੇਲਾ ਮਨਾਉਣਾ ਬਹੁਤ ਔਖਾ ਹੋਇਆ ਕਰੇਗਾ। ਮਹਾਰਾਜ ਕਹਿਣ ਲੱਗੇ ਆਪਾਂ ਜੋੜ ਮੇਲਾ ਰੱਖਾਂਗੇ ਉਦੋਂ ਜਦੋਂ ਪਾਣੀ ਦੀ ਲੋੜ ਹੀ ਨਾ ਪਵੇ। ਸੋ ਗੁਰਾਂ ਦੇ ਹੁਕਮ ਅਨੁਸਾਰ ਮੁਕਤਸਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਗੁਰਾਂ ਨੇ ਹੁਕਮ ਹੋਇਆ 1 ਮਾਘ ਨੂੰ ਮਨਾਇਆ ਕਰਨਾ। ਇੱਥੇ ਪਾਣੀ ਦੀ ਲੋੜ ਹੀ ਨਹੀਂ ਹੁੰਦੀ, 1 ਮਾਘ ਨੂੰ ਇੰਨੀ ਠੰਡ ਹੁੰਦੀ ਹੈ। ਸੋ ਮਾਘ ਦੇ ਮਹੀਨੇ ਪਾਲਾ ਕੱਕਰ ਬਹੁਤ ਜ਼ਿਆਦਾ ਪੈਂਦਾ, ਪਾਲੇ ਨਾਲ ਦੁਨੀਆਂ ਠੱਕਾ ਵਗਦਾ, ਠਰ ਠਰ ਕਰਦੀ। ਸਤਿਗੁਰਾਂ ਨੇ ਵਚਨ ਕੀਤਾ ਜਿਹੜਾ ਇੱਥੇ ਮਾਘੀ ਵਾਲੇ ਦਿਨ ਸਣੇ ਕੇ ਅਸੀਂ ਟੁੱਬਾ ਲਾ ਕੇ 1 ਜਪਜੀ ਸਾਹਿਬ ਦਾ ਪਾਠ ਸਰੋਵਰ ਵਿੱਚ ਬੈਠ ਕੇ ਕਰੇਗਾ, ਉਹ ਮੁਕਤ ਹੋ ਜਾਏਗਾ। ਆਪਣੇ ਪਿਆਰਿਆਂ ਦੇ ਥਾਂ 'ਤੇ ਬੜਾ ਵੱਡਾ ਵਰ ਦੇ ਦਿੱਤਾ। ਸੋ ਇੰਨਾ ਵੀ ਵਚਨ ਕੀਤਾ ਜੇ ਉਸ ਦਿਨ ਕੋਈ ਪੰਛੀ ਵੀ ਸਰੋਵਰ ਦੇ ਉੱਤੋਂ ਲੰਘ ਗਿਆ, ਉਹ ਵੀ ਮੁਕਤ ਹੋ ਜਾਏਗਾ। ਕਿਉਂ ਮੁਕਤੀ ਦੇ ਦੇਣ ਵਾਲਾ ਆਪ ਹੀ ਹੈ ਪਰਮੇਸ਼ਰ। ਇਸ ਕਰਕੇ ਸਤਿਗੁਰੂ ਨੇ ਆਪਣੇ ਪਿਆਰਿਆਂ ਦੇ ਥਾਂ ਉੱਤੇ ਇੰਨਾ ਵੱਡਾ ਵਰ ਦਿੱਤਾ। ਸੋ ਉੱਥੇ ਅੱਜ ਭਾਰੀ ਜੋੜ ਮੇਲਾ ਸੰਗਤਾਂ ਨੇ ਮਨਾਇਆ ਹੈ, ਮਨਾ ਰਹੀਆਂ ਨੇ ਸੰਗਤਾਂ। ਇਸੇ ਪ੍ਰਕਾਰ 14 ਤਰੀਕ ਤੱਕ ਇਹ ਜੋੜ ਮੇਲਾ ਪ੍ਰਾਰੰਭ ਰਹੇਗਾ। ਸਤਿਗੁਰੂ ਦੀ ਕਿਰਪਾ ਦਾ ਸਦਕਾ ਮਾਘ ਦੇ ਮਹੀਨੇ ਦੀ ਵਿਚਾਰ ਵੀ ਕਰਾਂਗੇ। ਸੋ ਜਿਸ ਪ੍ਰਕਾਰ ਮਰਿਆਦਾਵਾਂ ਚੱਲ ਪੈਂਦੀਆਂ ਹਨ, ਉਸੇ ਪ੍ਰਕਾਰ ਹੀ ਨਾਲ ਨਾਲ ਹੀ ਤੁਰਨਾ ਪੈਂਦਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਾਅਦ ਵਿੱਚ ਵਿਚਾਰ ਕਰਦੇ ਹਾਂ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ। ਸ਼ਬਦ ਪ੍ਰਾਰੰਭ ਕਰਦੇ ਨੇ ਸਤਿਗੁਰੂ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਜਨਨੀ ਤੋਂ ਭਾਵ ਮਾਤਾ ਭਿਰਾਈ ਜੀ। ਦੂਸਰਾ ਨਾਮ ਦਇਆ ਕੌਰ ਜੀ ਵੀ ਸੀ, ਜਿਨ੍ਹਾਂ ਦਾ ਭਿਰਾਈ ਜੀ ਕਰਕੇ ਜ਼ਿਆਦਾ ਮਸ਼ਹੂਰ ਹੋਏ ਨੇ। ਧੰਨਤਾ ਦੇ ਯੋਗ ਹਨ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਇਸ ਕਰਕੇ ਧੰਨਤਾ ਦੇ ਯੋਗ ਹੈ। ਜਨਨੀ ਮਾਤਾ ਤ੍ਰਿਪਤਾ ਜਿਨ ਜਾਇਆ, ਸੋ ਜਿਨ੍ਹਾਂ ਨੇ ਜਾਇਆ ਤੋਂ ਭਾਵ ਜਨਮ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ। ਧੰਨ ਪਿਤਾ ਪ੍ਰਧਾਨ, ਧੰਨ ਪਿਤਾ ਬਾਬਾ ਕਲਿਆਣ ਚੰਦ ਜੀ ਪ੍ਰਧਾਨ ਨੇ, ਮੁਖੀ ਹੋਏ ਨੇ ਸਾਰਿਆਂ ਵਿੱਚ। ਧੰਨ ਜਨਨੀ ਮਾਤਾ ਭਿਰਾਈ ਜੀ, ਧੰਨ ਪਿਤਾ ਪ੍ਰਧਾਨ, ਇਸੇ ਪ੍ਰਕਾਰ ਬਾਬਾ ਫੇਰੂ ਮੱਲ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਜੀ। ਇਉਂ ਇਹ ਸਾਰਿਆਂ ਦੇ ਮਾਤਾ ਪਿਤਾ, ਗੁਰਾਂ ਦੇ ਇਤਿਹਾਸ ਵਿੱਚ ਜਿੰਨੇ ਹੋਏ ਨੇ ਵੱਡੇ ਵਡੇਰੇ, ਸਭ ਦੇ ਪਿਤਾ ਮਾਤਾ ਧੰਨਤਾ ਯੋਗ ਨੇ। ਜਿਨ੍ਹਾਂ ਦੇ ਬੱਚਿਆਂ ਨੇ ਨਾਮ ਜਪਿਆ ਹੈ, ਉੱਚੀ ਅਵਸਥਾ ਨੂੰ ਪ੍ਰਾਪਤ ਹੋਏ ਨੇ, ਦੁਨੀਆਂ ਦਾ ਭਲਾ ਕੀਤਾ ਹੈ। ਵੈਸੇ ਤਾਂ ਦੁਨੀਆਂ ਅੰਦਰ ਅੱਜ ਤੱਕ ਕੋਈ ਗਿਣਤੀ ਨਹੀਂ ਕਿੰਨੇ ਬੱਚੇ ਆ ਕੇ ਚਲੇ ਗਏ ਨੇ, ਪਰ ਦੁਨੀਆਂ ਦੇ ਅੰਦਰ ਚਮਕੇ ਉਹੀ ਨੇ ਜਿਨ੍ਹਾਂ ਨੇ ਸਿਰਫ ਨਾਮ ਨਾਲ ਆਪਣੇ ਆਪ ਨੂੰ ਜੋੜਿਆ, ਧਰੂਵ ਪ੍ਰਹਿਲਾਦ, ਕਿਉਂਕਿ ਉਹ ਬਹੁਤ ਛੋਟੀ ਉਮਰ ਵਿੱਚ ਨਾਮ ਜਪਿਆ ਉਹਨਾਂ ਨੇ। ਚਾਰ ਪੰਜ ਪੰਜ ਸਾਲ ਦੀ ਉਮਰ ਕੋਈ ਉਮਰ ਨਹੀਂ ਹੁੰਦੀ, ਪੰਜ ਸਾਲ ਚ ਸੋਝੀ ਨਹੀਂ ਹੁੰਦੀ ਨਿਆਣੇ ਨੂੰ। ਇਸ ਕਰਕੇ ਸਾਰਿਆਂ ਦੇ ਮਾਤਾ ਪਿਤਾ ਧੰਨਤਾ ਯੋਗ ਨੇ। ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ, ਇਹੋ ਜਿਹੇ ਸਤਿਗੁਰਾਂ ਨੂੰ ਸੇਵ ਕੇ ਸੇਵਾ ਕਰਕੇ ਅਸਾਂ ਨੇ ਕਹਿੰਦੇ ਆਤਮਕ ਸੁਖ ਪਾਇਆ, ਅਤੇ ਮਨ ਦੇ ਅੰਦਰੋਂ ਹਿਰਦੇ ਦੇ ਵਿੱਚੋਂ ਗੁਮਾਨ ਜਿਹੜਾ ਸੀ, ਹੰਕਾਰ ਸੀ, ਉਹ ਦੂਰ ਹੋ ਗਿਆ। ਮਨ ਦੇ ਅੰਦਰ ਇੱਕ ਗੁਮਾਨ ਹੈ, ਇੱਕ ਸਰੀਰ ਕਰਕੇ ਹੈ, ਇੱਕ ਜ਼ੁਬਾਨ ਕਰਕੇ ਹੈ। ਪਹਿਲਾਂ ਤਾਂ ਜਗਿਆਸੂ ਨੂੰ ਖੜਨ ਦਾ ਤਰੀਕਾ ਸਿਖਾਉਣਾ ਪੈਂਦਾ, ਸਰੀਰ ਦੀ ਕਿਰਿਆ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਉਹਦੇ 'ਚ ਇੱਕ ਪਾਸੇ ਮਲਕ ਭਾਗੋ ਆਕੜ ਕੇ ਖੜੇ ਆ ਦਿਖਾਇਆ, ਇੱਕ ਪਾਸੇ ਭਾਈ ਲਾਲੋ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਖੜਾ ਦਿਖਾਇਆ। ਕਹਿਣ ਤੋਂ ਭਾਵ ਕਿ ਜਿਹੜੀ ਕਿਰਿਆ ਹੁੰਦੀ ਖੜਨ ਦੀ ਵੀ, ਇਹ ਵੀ ਇੱਕ ਤਾਂ ਹੰਕਾਰੀ ਢੰਗ ਨਾਲ ਖੜਨਾ, ਇੱਕ ਨਿਮਰਤਾ ਨਾਲ ਖੜਨਾ, ਗੁਰਾਂ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖੜਨਾ। ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਪਿੱਛੇ ਨੂੰ ਹੱਥ ਕਰਕੇ ਕਈ ਵਾਰ ਗੁਰੂ ਘਰ 'ਚ ਖੜੇ ਹੁੰਦੇ ਨੇ, ਉਹ ਥੋੜਾ ਹੰਕਾਰੀ ਢੰਗ ਦਾ ਖੜਨਾ ਹੋ ਜਾਂਦਾ। ਨਿਮਰਤਾ ਨਾਲ ਖੜਨਾ, ਫਿਰ ਬੋਲੀ ਨਿਮਰਤਾ ਵਾਲੀ ਬੋਲਣੀ, ਬੋਲੀ ਵਿੱਚ ਹੰਕਾਰ ਨਾ ਹੋਣਾ। ਭਾਵੇਂ ਕਿੰਨਾ ਹੀ ਕੁਛ ਕੀਤਾ ਹੋਵੇ, ਆਪਣੇ ਆਪ ਨੂੰ ਦਾਸ ਕਹਿਣਾ ਬਹੁਤ ਔਖਾ। ਮੌਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। ਫਿਰ ਇਸੇ ਤਰ੍ਹਾਂ ਸਤਿਗੁਰੂ ਨੇ ਇੱਥੇ ਜਿਹੜਾ ਹੁਣ ਕਿਹਾ ਗੁਮਾਨ, ਇਹ ਹੁੰਦਾ ਮਨ ਦੇ ਅੰਦਰ ਹੰਕਾਰ। ਬਾਹਰੋਂ ਮੂੰਹ ਨਾਲ ਵੀ ਨਿਮਰਤਾ ਦੇ ਅੱਖਰ ਬੋਲ ਗਿਆ, ਖੜਨ ਵਿੱਚ ਵੀ ਬਹੁਤ ਨਿਮਰਤਾ ਦਿਖਾਉਂਦਾ, ਪਰ ਅੰਦਰੋਂ ਹੰਕਾਰ ਨਹੀਂ ਗਿਆ। ਇਹ ਕਿਰਿਆ ਤਾਂ ਸੱਜਣ ਠੱਗ ਵੀ ਕਰਦਾ ਸੀ, ਬਹੁਤ ਮਿੱਠਾ ਬੋਲਣਾ। ਗੁਰੂ ਨਾਨਕ ਦੇਵ ਜੀ ਜਦ ਗਏ, ਆਓ ਜੀ ਜੀ ਆਇਆਂ ਨੂੰ ਜਿੰਨੇ ਕਦਮ ਚੱਲ ਕੇ ਆਵੇ ਮੇਰੀਆਂ ਪਲਕਾਂ ਤੇ, ਮੇਰੇ ਸਿਰ ਮੱਥੇ ਤੇ ਧੰਨ ਭਾਗ। ਕੋਈ ਹੰਗਤਾ ਵਾਲੀ ਬੋਲੀ ਨਹੀਂ ਸੀ ਬੋਲਦਾ, ਬਹੁਤ ਝੁਕਣਾ, ਲੰਬਾ ਚੋਲਾ ਗਿੱਟਿਆਂ ਤੱਕ ਪਾਉਣਾ, ਸਵੇਰੇ ਨਮਾਜ਼ ਪੜ੍ਹਦਾ, ਦੁਪਹਿਰੇ ਪੜ੍ਹਦਾ, ਸ਼ਾਮ ਨੂੰ ਇੱਕ ਪਾਸੇ ਮੰਦਰ ਬਣਾਇਆ, ਆਰਤੀ ਕਰਦਾ। ਦੁਨੀਆਂ ਦੇ ਦਿਖਾਵੇ ਵਿੱਚ ਬੜਾ ਉੱਚਾ ਭਗਤ ਹੈ, ਪਰ ਮਹਾਰਾਜ ਕਹਿੰਦੇ ਮਨ ਦੇ ਅੰਦਰ ਇਸ ਤਰ੍ਹਾਂ ਹੰਕਾਰ ਦਾ ਭਰਿਆ ਹੋਇਆ, ਛਲੀਆ ਕਪਟੀ, ਤਿੰਨ ਥਾਵਾਂ ਤੋਂ ਹੰਕਾਰ ਨੂੰ ਦੂਰ ਕਰਨਾ ਹੁੰਦਾ। ਹਿਰਦੇ ਦੇ ਅੰਦਰੋਂ ਗੁਮਾਨ ਉਦੋਂ ਜਾਂਦਾ ਜਦੋਂ ਆਪਾਂ ਸਤਿਗੁਰੂ ਦੀ ਸੇਵਾ ਕਰਦੇ, ਆਤਮਕ ਆਨੰਦ ਪ੍ਰਾਪਤ ਕਰਦੇ ਹਾਂ। ਕਿਵੇਂ ਕਰਦੇ ਨੇ ਸੰਤ ਜਨ? ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ। ਵੱਡੇ ਵੱਡੇ ਜਿਹੜੇ ਸੰਤ ਜਨ ਨੇ ਉਹ ਦਰਵਾਜ਼ੇ ਉੱਪਰ ਖੜੇ ਹੋ ਕੇ ਸੇਵਾ ਕਰਦੇ ਨੇ, ਸਿਮਰਨ ਦੀ, ਸ਼ਬਦਾਂ ਦੀ ਸੇਵਾ ਅਤੇ ਸ਼ੁਭ ਗੁਣ ਦੇ ਖਜ਼ਾਨੇ ਪਰਮਾਤਮਾ ਨੂੰ ਪ੍ਰਾਪਤ ਕਰਦੇ ਨੇ। ਇੱਕ ਖੜੇ ਕਰਹਿ ਤੇਰੀ ਚਾਕਰੀ ਬਿਨ ਨਾਵੈ ਹੋਰ ਨਾ ਪਾਇਆ। ਉਹ ਖੜ ਕੇ ਹੀ ਚਾਕਰੀ ਕਰੀ ਜਾਂਦੇ ਨੇ ਅਤਿ ਨਿਮਰਤਾ ਵਿੱਚ ਆ ਕੇ, ਕਿਉਂਕਿ ਰੱਬ ਨੂੰ ਸੰਤ ਜਨ ਇਸ ਕਰਕੇ ਪ੍ਰਵਾਨ ਨੇ ਜੇ ਉਹ ਨਿਮਰਤਾ ਰੱਖਦੇ ਨੇ, ਜੇ ਉਹ ਬਾਣੀ ਪੜ੍ਹਦੇ ਨੇ, ਜੇ ਉਹ ਸਵਾਸ ਸਵਾਸ ਸਿਮਨ ਕਰਦੇ ਨੇ। ਤਾਂ ਤੇ ਤੂੰ ਮੇਰਿਆ ਮਨਾ ਕੁਛ ਤੂੰ ਵੀ ਕਰ, ਮੇਰੇ ਮਨ ਗੁਰਮੁਖ ਤੇ ਆਏ ਹਰ ਸੋਏ। ਮੇਰਿਆ ਮਨਾ ਤੂੰ ਵੀ ਇਹੋ ਜੇ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਤੂੰ ਵੀ ਧਿਆਉਣਾ ਕਰ, ਖੜਾ ਹੋ ਕੇ, ਸਮਾਧਾਨ ਹੋ ਕੇ, ਸਾਵਧਾਨ ਹੋ ਕੇ, ਗੁਰਾਂ ਦੇ ਦਰ ਦੇ ਉੱਤੇ ਖੜ ਕੇ ਸਿਮਨ ਕਰਨਾ। ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਬਿਰਾਜਮਾਨ ਸਨ, ਕਸ਼ਮੀਰ ਤੋਂ ਚੱਲ ਕੇ ਇੱਕ ਮੁਸਲਮਾਨ ਆਇਆ ਫਕੀਰ, ਜਾਨੀ ਕੋ ਜਾਨੀ ਮਿਲਾ ਦੇ। ਕਿੰਨੇ ਦਿਨ ਗੁਰਾਂ ਨੇ ਪਰਖ ਲਈ, ਇੱਥੋਂ ਤੱਕ ਵੀ ਕਿਹਾ ਦਰਿਆ ਛਾਲ ਮਾਰ। ਜਦੋਂ ਛਾਲ ਮਾਰੀ, ਕੱਢ ਕੇ ਲਿਆ ਕੇ ਸਿੰਘਾਂ ਨੇ, ਗੁਰਸਿੱਖਾਂ ਨੇ ਅੱਗੇ ਬਿਠਾਇਆ। ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਕਪਾਟ ਖੋਲ ਦਿੱਤੇ, ਬ੍ਰਹਮ ਗਿਆਨੀ ਬਣਿਆ। ਉਹਨੇ ਜਾ ਕੇ ਕਸ਼ਮੀਰ ਵਿੱਚ ਪ੍ਰਚਾਰ ਕੀਤਾ ਸਿੱਖੀ ਦਾ। ਉੱਥੇ ਇੱਕ ਹੋਰ ਫਕੀਰ ਸੀ, ਕਹਿਣ ਲੱਗਿਆ ਕਿਰਪਾ ਕਿੱਥੋਂ ਲਈ? ਕਹਿੰਦਾ ਛੇਵੇਂ ਪਾਤਸ਼ਾਹ ਤੋਂ। ਕਹਿੰਦੇ ਮੇਰੇ ਤੇ ਵੀ ਕਰਾ। ਕਹਿੰਦਾ ਬਸ ਉੱਥੇ ਜਾ ਕੇ ਅੜਿਆ ਰਹੀ, ਬਸ ਕਿਰਪਾ ਕਰੋ, ਹੋਰ ਕੋਈ ਗੱਲ ਨਾ ਕਰੀ। ਸ਼ਰਧਾ ਭਾਵਨਾ ਨਾਲ ਜਿੰਨਾ ਮਰਜ਼ੀ ਝਿੜਕੀ ਜਾਣ, ਪਰੇ ਨਾ ਹਟੀ। ਉਹ ਇਹੋ ਜਿਹਾ ਦੇਖਿਆ ਜਿੱਧਰ ਨੂੰ ਸਤਿਗੁਰੂ ਘੋੜੇ ਤੇ ਜਾਣ, ਉਹ ਨਾਲ ਹੀ ਦੌੜ ਕੇ ਜਾਵੇ ਬਰਾਬਰ, ਨਾਲੇ ਹੱਸੀ ਜਾਵੇ, ਦੌੜੀ ਜਾਵੇ। ਕਿੰਨੇ ਹੀ ਚਿਰੇ ਕਿਰਿਆ ਚੱਲਦੀ ਰਹੀ, ਜਿੱਧਰ ਨੂੰ ਗੁਰੂ ਸਾਹਿਬ ਜਾਣ, ਉਹ ਘੋੜੇ ਦੇ ਨਾਲ ਦੌੜਦਾ ਸੀ ਬਰਾਬਰ। ਬਸ ਹੱਥ ਜੋੜੀ ਰੱਖਣੇ, ਹੱਸੀ ਜਾਣਾ। ਇੱਕ ਦਿਨ ਸਤਿਗੁਰੂ ਕਹਿੰਦੇ ਕੀ ਇੱਛਾ ਹੈ? ਕਹਿੰਦੇ ਮਹਾਰਾਜ ਜੀ ਕਿਰਪਾ ਕਰ ਦਿਓ, ਜਿਵੇਂ ਉਹ ਫਕੀਰ ਤੇ ਕੀਤੀ ਮੇਰੇ ਤੇ ਵੀ ਕਰ ਦਿਓ। ਮਹਾਰਾਜ ਨੇ ਵਚਨ ਕੀਤਾ ਨਿਹਾਲ ਨਿਹਾਲ ਨਿਹਾਲ, ਉੱਥੇ ਹੀ ਉਹਦੇ ਤੇ ਵੀ ਕਿਰਪਾ ਹੋ ਗਈ। ਇੱਕ ਇਉਂ ਵੀ ਸੇਵਾ ਕਰਦੇ ਨੇ, ਇੱਕ ਗੁਰੂ ਅਮਰਦਾਸ ਜੀ ਮਹਾਰਾਜ ਆਪ 24 ਘੰਟੇ ਹੀ ਸਮਾਧਾਨ ਸਾਵਧਾਨ ਖੜੇ ਰਹਿੰਦੇ ਨੇ। ਸਮਾਹਤ ਚਿੱਤ ਹੋ ਕੇ ਸੇਵਾ ਕਰਨੀ, ਸੌਣਾ ਨਾ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਬ੍ਰਹਮ ਗਿਆਨੀਆਂ ਦੀ ਸੇਵਾ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ। ਸੌਂ ਕੇ ਨਹੀਂ ਦੇਖੀਦਾ ਉਦੋਂ, ਉਦੋਂ ਖਾ ਕੇ ਨਹੀਂ ਦੇਖੀਦਾ ਚੰਗੀ ਤਰ੍ਹਾਂ। ਆਪਣੇ ਸੌਣ ਨੂੰ ਛੱਡ ਦੇਈਦਾ, ਆਪਣੇ ਖਾਣ ਨੂੰ ਛੱਡ ਦੇਈਦਾ, ਸਿਰਫ ਖੜਨਾ। ਇਹ ਸੌਣਾ ਵੀ ਹੈ ਤਾਂ ਲੰਮੇ ਨਹੀਂ ਪੈਣਾ, ਢੋ ਲਾ ਕੇ ਹੀ ਸੌਣਾ ਪੈਂਦਾ। ਉਦੋਂ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਮਾਰ ਦੇਣੀ ਹੈ। ਇਸ ਤਰ੍ਹਾਂ ਸੰਤਾਂ ਮਹਾਤਮਾ ਦੀ ਸੇਵਾ ਕਰਨੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਬੜੀ ਸੁੱਚਮ ਰੱਖਣੀ ਪੈਂਦੀ ਹੈ। ਹੱਥ ਆਪਣੇ ਹਮੇਸ਼ਾ ਸੁੱਚੇ ਰੱਖਣੇ, ਢੋ ਲਾ ਕੇ ਹੀ ਸੌਣਾ। ਜਦ ਸੌਣਾ ਭਾਵ ਰਜਾਈ ਦੇ ਨਾਲ ਢੋ ਜੀ ਲਾ ਕੇ ਅੱਖਾਂ ਬੰਦ ਕਰਕੇ ਸੌ ਜਾਣਾ। ਜੇ ਮਾੜਾ ਜਿਹਾ ਪਾਸਾ ਵੀ ਲਿਆ, ਉਸੇ ਵਕਤ ਖੋਲ੍ਹ ਕੇ ਅੱਖਾਂ ਦੇਖਣੀਆਂ, ਕੁਛ ਕਹਿ ਤਾਂ ਨਹੀਂ ਰਹੇ। ਇੰਨੀ ਜ਼ਬਰਦਸਤ ਸੇਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਸੰਗਤਾਂ ਦੀ ਸੇਵਾ। ਸਤਿਗੁਰੂ ਕਹਿ ਰਹੇ ਇਉਂ ਸੇਵਾ, ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਤੂੰ ਵੀ ਧਿਆਓ ਪਰਮਾਤਮਾ ਨੂੰ। ਮੇਰਿਆ ਮਨਾ ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹਾਉ। ਜੇ ਪੂਰਿਆਂ ਗੁਰਾਂ ਦਾ ਉਪਦੇਸ਼ ਮਨ ਵਿੱਚ ਵਸ ਜਾਵੇ ਤਾਂ ਜੀਵ ਦਾ ਜਿਹੜਾ ਮਨ ਤਨ ਸ਼ੁੱਧ ਹੋ ਜਾਂਦਾ। ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ। ਜਦੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ ਨਾ, ਤਾਂ ਜੀਵ ਜਿਹੜਾ ਹੈ ਇਹਦੀ ਬਿਰਤੀ ਬਾਹਰੋਂ ਟੁੱਟ ਕੇ ਅੰਦਰ ਨੂੰ ਲੱਗ ਜਾਂਦੀ, ਅੰਤਰਮੁਖਤਾ ਰੂਪੀ ਘਰ ਚ ਆ ਗਿਆ। ਸਤਿਗੁਰੂ ਇਹੀ ਕਿਰਪਾ ਕਰਦੇ ਨੇ ਕਿ ਬਾਹਰ ਕੁਛ ਨਹੀਂ ਹੈ, ਸਭ ਕੁਛ ਕਰਮ ਹੈ ਬਾਹਰ ਨਾਹੀ। ਬਾਹਰ ਟੋਲਾ ਸੋ ਭਰਮ ਭੁਲਾਏ, ਤਾਂ ਵਾਹਿਗੁਰੂ ਆਪੇ ਆ ਕੇ ਮਿਲ ਗਿਆ। ਕਿਉਂਕਿ ਵਾਹਿਗੁਰੂ ਤਾਂ ਅੰਦਰ ਹੀ ਸੀ, ਦੇਖਦਾ ਫਿਰਦਾ ਬਾਹਰ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੱਡਾ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ ਹੈ। ਮਹਾਰਾਜ ਨੇ ਵਚਨ ਕੀਤਾ ਅੰਦਰ ਨੂੰ ਆ ਜਾ, ਬਾਹਰ ਨਾ ਜਾ। ਬਾਹਰ ਕੁਛ ਵੀ ਨਹੀਂ ਹੈ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹੁਣ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸਤਸੰਗਤ ਰੂਪ ਘਰ ਵਿਚ ਆਇਆ ਪਹਿਲਾਂ ਜੀਵ। ਸਤਸੰਗਤ ਚੋਂ ਗੁਰਾਂ ਦੀ ਕਿਰਪਾ ਨਾਲ ਆਪੇ ਨਾਮ ਆ ਕੇ ਮਿਲਿਆ। ਨਾਮ ਜਪਣ ਕਰਕੇ, ਚਿੰਤਨ ਕਰਨੇ ਕਰਕੇ ਬਿਰਤੀ ਅੰਤਰਮੁਖ ਹੋ ਗਈ, ਅੰਦਰ ਨੂੰ ਆ ਗਈ। ਜਦੋਂ ਅੰਦਰ ਦੇਖਿਆ ਤਾਂ ਵਾਹਿਗੁਰੂ ਤਾਂ ਅੰਦਰ ਹੀ ਬੈਠੇ ਨੇ, ਹਿਰਦੇ ਦੇ ਅੰਦਰ ਬਿਰਾਜਮਾਨ ਨੇ, ਆਪ ਹੀ ਮਿਲ ਗਿਆ ਆ ਕੇ ਉਹ। ਬਾਹਰ ਕਿੱਧਰ ਭਾਲਦੇ ਫਿਰਦੇ ਹੋ ਮਹਾਰਾਜ, ਕਹਿੰਦੇ ਅਸੀਂ ਤਾਂ ਅੰਦਰ ਹੀ ਬੈਠੇ ਸੀ। ਗੁਰ ਸ਼ਬਦੀ ਸਾਲ ਆਹੀ ਹੈ ਰੰਗੇ ਸਹਿਜ ਸੁਭਾਏ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਘਾ ਕਰੀਏ ਤਾਂ ਜਿਹੜਾ ਅੰਤਸ਼ਕਰਨ ਰੂਪ ਵਸਤਰ ਹੈ ਨਾ, ਇਹਨੂੰ ਨਾਮ ਦਾ ਰੰਗ ਸਹਿਜ ਸੁਭਾਏ ਹੁੰਦਾ, ਸੋਤੇ ਸਿੱਧੀ ਜੜ ਜਾਂਦਾ। ਗੁਰਾਂ ਦੇ ਸ਼ਬਦ ਰਾਹੀਂ ਸਲਾਘਾ ਕਰਨੀ ਹੈ, ਗੁਰਾਂ ਦੇ ਉਪਦੇਸ਼ ਰਾਹੀਂ, ਮੂਲ ਮੰਤਰ ਗੁਰਮੰਤਰ ਬ੍ਰਹਮ ਗਿਆਨ ਦੇ ਦੇਣ ਵਾਲੀ ਬਾਣੀ ਜਪਜੀ ਸਾਹਿਬ, ਆਨੰਦ ਦੇ ਦੇਣ ਵਾਲੀ ਜੀਵਨ ਮੁਕਤੀ ਆਨੰਦ ਸਾਹਿਬ, ਪਰਮੇਸ਼ਰ ਨੂੰ ਨਮਸਕਾਰਾਂ ਕੀਤੀਆਂ ਜਾਪ ਸਾਹਿਬ, ਬਰਾਗ ਦੀ ਬਿਰਤੀ ਦਿੰਦੀ ਹੈ ਸਵਈਏ ਤੇ ਬੇਨਤੀ ਕਰਨੀ ਜੋਬੀ ਸਾਹਿਬ ਦੇ ਵਿੱਚ। ਸ਼ਰਧਾ ਭਾਵਨਾ ਹੈ, ਜਿਨ੍ਹਾਂ ਨੇ ਵੀ ਕੀਤੀ ਹੈ ਸ਼ਰਧਾ ਭਾਵਨਾ ਨਾਲ ਬਾਣੀ ਪੜ੍ਹੀ ਹੈ ਉਹਨਾਂ ਉੱਤੇ ਕਿਰਪਾ ਹੋ ਗਈ। ਸਤਿਗੁਰੂ ਮਹਾਰਾਜ ਦੀ ਕੋਈ ਪੰਗਤੀ ਪੜ੍ਹ ਲਓ, ਪੰਗਤੀ ਸਾਡੇ ਉੱਤੇ ਕਿਰਪਾ ਕਰ ਦਿੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਪਿਆਰ ਨਾਲ। ਸੱਚੈ ਸੱਚ ਸਮਾਇਆ ਮਿਲ ਰਹਿ ਨਾ ਵਿਛੁੜ ਜਾਏ। ਸੱਚੈ ਸੱਚ ਸਮਾਇਆ, ਸੱਚ ਹੁੰਦਾ ਨਿਸ਼ਚੇ ਕਰਕੇ, ਸੱਚੀ ਮੁੱਚੀ ਕਹਿੰਦੇ ਆਪਾਂ, ਨਿਸ਼ਚੇ ਕਰਕੇ ਜਿਹੜਾ ਸੱਚੇ ਨਾਮ ਦੇ ਵਿੱਚ ਸਮਾਇਆ ਹੈ, ਨਾਮ ਵਿੱਚ ਹੀ ਸਾਰੀ ਬਿਰਤੀ ਜੁੜ ਗਈ, ਇਣਕਾ ਮਾਤਰ ਵੀ ਬਿਰਤੀ ਬਾਹਰ ਨਾ ਗਈ ਜਦੋਂ ਜੁੜ ਗਈ, ਉਹ ਬੰਦਾ ਪਰਮਾਤਮਾ ਨਾਲ ਮਿਲਿਆ ਰਹਿੰਦਾ, ਫਿਰ ਵਿਛੜਦਾ ਨਹੀਂ, ਵਿਛੜ ਕੇ ਹੋਰ ਜੂਨਾਂ ਵਿੱਚ ਨਹੀਂ ਜਾਂਦਾ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਏ। ਜੋ ਕੁਝ ਵਾਹਿਗੁਰੂ ਨੇ ਕਰਨਾ ਉਹ ਆਪ ਹੀ ਕਰ ਰਿਹਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਉਹਦੇ ਤੋਂ ਬਿਨਾਂ ਹੋਰ ਕਿਸੇ ਤੋਂ ਕੁਝ ਕੀਤਾ ਨਹੀਂ ਜਾਂਦਾ ਕਿ ਮੈਂ ਕਰ ਦਿਆਂਗਾ, ਮੈਂ ਕਰ ਸਕਦਾ ਹਾਂ। ਕਦੇ ਇਹ ਕਹਿ ਕੇ ਕਿਸੇ ਨੇ ਨਹੀਂ ਕੰਮ ਸਿਰੇ ਲਾਇਆ ਕਿ ਮੈਂ ਕਰ ਦਿਆਂਗਾ, ਉਹਦਾ ਸਿਰੇ ਨਹੀਂ ਲੱਗਦਾ। ਕਿਉਂਕਿ ਜੇ ਪਹਿਲਾਂ ਹੀ ਬੋਲ ਦਈਏ ਮੈਂ ਕੰਮ ਕਰ ਦਿਆਂਗਾ, ਮੈਂ ਉੱਥੇ ਪਹੁੰਚ ਜਾਵਾਂਗਾ, ਇਹ ਗੁਰਮੁਖਾਂ ਦੇ ਕਹਿਣ ਦੇ ਬਚਨ ਨਹੀਂ ਹਨ। ਗੁਰਮੁਖ ਕਹਿੰਦੇ ਨੇ, ਅੱਛਾ ਜਿਵੇਂ ਮਹਾਰਾਜ ਨੂੰ ਭਾਵੇਗਾ। ਪਰਮੇਸ਼ਰ ਨੂੰ ਕੀ ਭਾਉਂਦਾ ਸਾਨੂੰ ਇਹ ਕੀ ਪਤਾ। ਕੋਈ ਵੀ ਗੱਲ ਮੂੰਹ ਵਿੱਚੋਂ ਜਦੋਂ ਬੋਲਦੇ ਹਾਂ ਤਾਂ ਪੂਰੀ ਨਹੀਂ ਕਰ ਸਕਦੇ ਆਪਾਂ, ਉਹਦੇ ਵਿੱਚ ਕੋਈ ਨਾ ਕੋਈ ਵਿਘਨ ਖੜਾ ਹੋ ਜਾਂਦਾ, ਕੋਈ ਅੜਿੱਕਾ ਪੈ ਜਾਂਦਾ। ਇਸ ਕਰਕੇ ਮੂੰਹ ਵਿੱਚੋਂ ਬੋਲਣ ਵੇਲੇ ਵੀ ਹਉਮੈ ਦਾ ਵਚਨ ਨਹੀਂ ਕਹਿਣਾ ਕਿ ਮੈਂ ਕਰਾਂਗਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜੇ ਕੋਈ ਹੁਕਮ ਨੂੰ ਬੁੱਝ ਲੈਂਦਾ ਹੈ ਫਿਰ ਹਉਮੈ ਦੇ ਵਾਕ ਨਹੀਂ ਕਹਿੰਦਾ, ਉਹ ਕਹਿੰਦਾ ਜੋ ਗੁਰੂ ਨੂੰ ਭਾਵੇ। ਚਿਰੀ ਵਿਛੁੰਨੇ ਮੇਲਿਆਂ ਸਤਿਗੁਰ ਪੰਨਾ ਪਾਏ। ਅਸੀਂ ਬਹੁਤ ਜਨਮਾਂ ਦੇ ਵਿਛੜੇ ਹੋਏ ਸੀ, ਪਰ ਸਤਿਗੁਰਾਂ ਨੇ ਆਪਣੇ ਪੰਨੇ ਤੋਂ ਪਾ ਕੇ, ਸ਼ਰਨ ਵਿੱਚ ਪਾ ਕੇ, ਆਪਣੇ ਪੰਨੇ ਤੋਂ ਪੱਲੇ 'ਚ ਪਾ ਕੇ, ਪੰਨੇ ਤੋਂ ਭਾਵ ਆਪਣੇ ਪੰਨੇ 'ਚ, ਜਿਵੇਂ ਰਜਿਸਟਰ ਦੇ ਪੰਨੇ 'ਚ ਨਾਂ ਲਿਖ ਲਈਏ ਕਿਸੇ ਦਾ, ਇਹ ਵੀ ਹੁੰਦਾ। ਜਦੋਂ ਅਮਰ ਛੱਕ ਲੈਂਦਾ ਕਲਗੀਧਰ ਦੇ ਰਜਿਸਟਰ 'ਚ ਉਹਦਾ ਨਾਂ ਲਿਖਿਆ ਜਾਂਦਾ, ਸਾਡੇ ਧੀਆਂ ਪੁੱਤਰ ਬਣ ਗਏ ਨੇ। ਨਾਮ ਰੂਪੀ ਪੱਲੇ ਨਾਲ ਲਾ ਕੇ ਸਤਿਗੁਰੂ ਮਹਾਰਾਜ ਨੇ ਆਪਣੇ ਨਾਲ ਲਾ ਕੇ, ਨਾਮ ਰੂਪ ਪੱਲੇ ਨਾਲ ਲਾ ਕੇ ਅਕਾਲ ਪੁਰਖ ਨਾਲ ਮੇਲ ਦਿੱਤਾ। ਆਪੇ ਕਰਵਾਇਆ ਸਾਰਾ ਕੁਛ, ਮੈਂ ਨਹੀਂ ਕੀਤਾ। ਆਪੇ ਉਦਮ ਦਿੱਤਾ ਇਸ਼ਨਾਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਦਾ, ਸੇਵਾ ਦਾ। ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ। ਆਪਣੀ ਇੱਛਾ ਅਨੁਸਾਰ ਆਪ ਹੀ ਜੀਵਾਂ ਤੋਂ ਕਾਰ ਕਰਾਉਂਦਾ, ਜਿਹੜੀ ਕਰਾਉਂਦਾ, ਕੰਮ ਕਰਵਾਉਂਦਾ। ਉਹਦੇ ਹੁਕਮ ਤੋਂ ਬਿਨਾਂ ਹੋਰ ਕਿਸੇ ਪਾਸੋਂ ਕੁਛ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਜਾਂਦਾ। ਕੀਤਾ ਕਰਨਾ ਸਰਬਰਜਾਈ, ਕਿਸ ਕੀਚਾ ਜੇ ਕਰ ਸਕੀਐ, ਆਪਣਾ ਕੀਤਾ ਕਿਸ਼ੂ ਨਾ ਹੋਵੇ। ਮੇਰੇ ਹਰ ਜਿਉ ਭਾਵ ਹੈ ਤਿਉਂ ਰੱਖੀਐ, ਮੇਰੇ ਹਰ ਜਿਉ ਸਭ ਕੋ ਤੇਰਾ ਬਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਕ ਹੈ, ਜਿਉਂ ਭਾਵੈ ਤਿਵੈ ਬਖਸ਼। ਮਨ ਤਨ ਰੱਤਾ ਰੰਗ ਸਿਉਂ ਹੋਮੈ ਤਜ ਵਿਗਾਰ। ਗੁਰਮੁਖਾਂ ਦਾ ਮਨ ਅਤੇ ਤਨ ਵਾਹਿਗੁਰੂ ਦੇ ਰੰਗ ਨਾਲ ਰੰਗਿਆ ਹੁੰਦਾ। ਮਨ ਵੀ ਵਾਹਿਗੁਰੂ ਕਹਿੰਦਾ, ਤਨ ਵੀ ਉਸੇ ਪਾਸੇ ਲੱਗਿਆ ਸੇਵਾ ਚ। ਇਸ ਕਰਕੇ ਉਨ੍ਹਾਂ ਦੇ ਹੋਮੇ ਆਦਿਕ ਜਿਹੜੇ ਵਿਕਾਰ ਨੇ, ਉਹ ਆਪਣੇ ਆਪ ਹੀ ਹੌਲੀ ਹੌਲੀ ਤਜ ਵਿਕਾਰ ਵਿਕਾਰ ਛੱਡ ਕੇ ਆਪ ਹੀ ਚਲੇ ਜਾਂਦੇ ਨੇ। ਆਪਾਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਛੱਡ ਦਈਏ, ਆਪਾਂ ਵੀ ਛੱਡਦੇ ਹਾਂ ਉਨ੍ਹਾਂ ਨੂੰ। ਦੋਨੋਂ ਪੱਖ ਵਿਚ ਛੱਡਣਾ ਹੁੰਦਾ। ਹੁਣ ਵਿਕਾਰ ਛੱਡ ਕੇ ਜਾਂਦੇ ਹੋਣ, ਕਈ ਵਾਰ ਆਪਾਂ ਨਹੀਂ ਛੱਡਦੇ, ਬੈਠੇ ਬੈਠੇ ਚੰਗਾ ਭਲਾ ਟਿਕਿਆ ਹੋਇਆ ਮਨ ਹੈ, ਊਈ ਟੀਵੀ ਲਾ ਕੇ ਬਹਿ ਗਿਆ, ਹੁਣ ਉਹ ਚ ਤਾਂ ਵਿਕਾਰੀ ਚੀਜ਼ਾਂ ਹੀ ਆ ਗਈਆਂ ਕਿਤੇ ਮੂਹਰੇ, ਫਿਰ ਵਿਕਾਰ ਆ ਗਏ। ਸਤਿਗੁਰੂ ਕਹਿੰਦੇ ਨੇ ਦੋਨੋਂ ਜਾਣੇ ਹੀ ਛੱਡੋ। ਵਿਕਾਰਾਂ ਨੂੰ ਕਹਿੰਦੇ ਤੂੰ ਇਹਨੂੰ ਛੱਡ ਦੇ ਬਈ, ਇਹ ਤੈਨੂੰ ਛੱਡ ਦੇਵੇ ਤਾਂ ਹੀ ਉਹ ਤੁਰੋਂਗੇ ਇੱਥੋਂ। ਵਿਕਾਰਾਂ ਦਾ ਭਾਵ ਦੋਨਾਂ ਨੇ ਛੱਡਣਾ, ਤਿਆਗ ਕਰਨਾ ਵਿਕਾਰਾਂ ਦਾ ਤਿਆਗ। ਐਨ ਇਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ। ਉਹ ਨਿਰਭਉ ਨਿਰੰਕਾਰ ਦੇ ਨਾਮ ਨੂੰ ਦਿਨ ਰਾਤ ਹਿਰਦੇ ਦੇ ਵਿੱਚ ਰਵ ਰਹਿ ਦਾ ਮਤਲਬ ਹੈ ਉਚਾਰਦੇ ਰਹਿੰਦੇ ਨੇ। ਨਿਰਭਉ ਨਿਰੰਕਾਰ ਦਾ ਨਾਮ, ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਪਾਰਾਵਾਰ ਤੋਂ ਰਹਿਤ ਪੂਰੇ ਪਰਮੇਸ਼ਰ ਜੀ ਨੇ ਉਨ੍ਹਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲਿਆ, ਜਿਨ੍ਹਾਂ ਦੇ ਹਿਰਦੇ ਚ ਨਿਰਭਉ ਨਿਰੰਕਾਰ ਦਾ ਨਾਮ ਹੈ, ਜਿਨ੍ਹਾਂ ਨੇ ਜਪਿਆ ਹੈ। ਦੋ ਘੰਟੇ ਮਸਾਂ ਸੌਂ ਹੁੰਦਾ, ਫਿਰ ਅਗਲੀ ਜੌਬ ਤੇ, ਫਿਰ ਅਗਲੀ ਜੌਬ ਤੇ, ਤਿੰਨ ਜੌਬਾਂ ਕਰਦਾ ਬਈ ਬੰਦਾ। ਵੀਹ ਬਾਈ ਘੰਟੇ ਇੱਕ ਬੰਦਾ ਨੌਕਰੀ ਕਰਦਾ ਹੈ, ਕੋਈ ਮੰਨਦਾ ਇਸ ਗੱਲ ਨੂੰ? ਪਰ ਆਪਣੇ ਸਾਹਮਣੇ ਕਰ ਰਿਹਾ। ਇਸੇ ਤਰ੍ਹਾਂ ਰੱਬ ਦੇ ਪਿਆਰੇ ਰੱਬ ਦੀ ਜੌਬ ਕਰਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 22 ਘੰਟੇ ਖੇਤਾਂ ਚ ਕੰਮ ਕਰਨਾ ਕਹੀ ਨਾਲ ਮਾਨਾ ਰਖਾਉਂਦਾ, 22 ਘੰਟੇ ਹਲ ਵਾਹੀ ਜਾਣਾ, ਕੰਮ ਕਰੀ ਜਾਣਾ, ਤੇ 22 ਘੰਟਿਆਂ ਚ 150 ਜਪਜੀ ਸਾਹਿਬ ਵੀ ਨਾਲ ਨਾਲ ਪੜ੍ਹ ਦੇਣਾ। ਇਹ ਵੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਲ ਵਾਹੁੰਦਿਆਂ ਹੋਇਆਂ ਕਹਿੰਦੇ, ਮੈਂ 51 ਮਾਲਾ ਮੂਲ ਮੰਤਰ ਦੀਆਂ ਸ਼ਾਮ ਤੱਕ ਕਰ ਲੈਂਦਾ ਸੀ, ਨਾਲੇ ਹਲ ਵਾਹੀ ਜਾਂਦਾ ਸੀ। ਇਹ ਤਾਂ ਆਪਣੀ ਹਿੰਮਤ ਹੈ। ਤੁਸੀਂ ਵੀ ਕੰਮ ਕਰਦੇ ਪਾਠ ਕਰ ਸਕਦੇ ਹੋ, ਤੁਸੀਂ ਵੀ ਕੰਮ ਕਰਦੇ ਕਥਾ ਕੀਰਤਨ ਸੁਣ ਸਕਦੇ ਹੋ, ਪਰ ਉਸ ਪਾਸੇ ਨੂੰ ਚੱਲੇ ਨਹੀਂ। ਮੈਂ ਇੱਕ ਬੇਨਤੀ ਕਰਦੇ, ਮੈਂ ਸਾਰੀ ਸੰਗਤ ਨੂੰ ਨਹੀਂ ਕਹਿੰਦਾ, ਇਹ ਕੁਛ ਕੁ ਬੰਦੇ ਜਿਹੜੇ ਨੇ ਜਦੋਂ ਇਹੋ ਜਿਹੀ ਗੱਲ ਕਰ ਦਿੰਦੇ, ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਮੈਂ ਕਹਿਣਾ, ਜਾਂ ਕਈ ਵਾਰੀ ਮੈਂ ਇਹ ਗੱਲ ਕਹਿਣਾ ਕਿ ਫਲਾਨਾ ਬੰਦਾ ਜੇ ਪੜ੍ਹਿਆ ਲਿਖਿਆ ਹੈ ਕਦੋਂ, ਸਾਰਿਆਂ ਲਈ ਨਹੀਂ ਹੁੰਦੀ ਗੱਲ, ਕੁਛ ਕੁ ਬੰਦੇ ਨੇ ਜੇ ਮਹਾਰਾਜ ਕਹੇ ਜੇਤਾ ਪੜ੍ਹਿਆ ਚੇਤਾ ਕੱਢਿਆ, ਉਹਨਾਂ ਵਾਸਤੇ ਹੁੰਦੇ ਨੇ ਉਹ ਅੱਖਰ। ਇਉਂ ਤਾਂ ਸਾਰੀ ਸੰਗਤ ਹੀ ਪੜ੍ਹੀ ਲਿਖੀ ਹੈ, ਇਉਂ ਤਾਂ ਜਿਨ੍ਹਾਂ ਦੇ ਅੰਦਰ ਇੰਨੀ ਨਿਮਰਤਾ, ਕਈਆਂ ਨੇ ਇੱਥੇ PhD ਕੀਤੀ, ਉਹ ਪਤਾ ਹੀ ਨਹੀਂ ਲੱਗਦਾ, ਕਈ ਇੰਨੀਆਂ ਵੱਡੀਆਂ ਪੋਸਟਾਂ ਤੇ ਹੋ ਕੇ ਗੁਰੂ ਘਰ ਚ ਝਾੜੂ ਦਿੰਦੇ ਨੇ ਆ ਕੇ, ਉਹਨਾਂ ਚ ਕਿੰਨੀ ਨਿਮਰਤਾ ਹੁੰਦੀ ਹੈ। ਔਰ ਇਹਨਾਂ ਇਹਨਾਂ ਨਾਲ ਭਜਨ ਪਾਠ ਕਰਦੇ ਨੇ, ਆਪਾਂ ਉਹਨਾਂ ਲਈ ਨਹੀਂ ਕਹਿੰਦੇ। ਇਹ ਤਾਂ ਚੰਦ ਕੁਛ ਐਸੇ ਬੰਦੇ ਇਨਸਾਨ ਨੇ ਜਿਨ੍ਹਾਂ ਦੀ ਕਿਰਪਾ ਨਾਲ ਕਈ ਜਾਣੇ ਟੁੱਟ ਤਾਂ ਜਾਂਦੇ ਨੇ, ਕੋਈ ਲੱਗਦੇ ਨਹੀਂ ਹਨ। ਉਹਨਾਂ ਨੂੰ ਸਾਨੂੰ ਸਮਝਾਉਣਾ ਪੈਂਦਾ, ਭਾਈ ਦੁਨੀਆਂ ਨੂੰ ਤੋੜੋ ਨਾ, ਦੁਨੀਆਂ ਨੂੰ ਜੋੜੋ ਪਰਮਾਤਮਾ ਦੇ ਨਾਲ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਰੇ ਗੁਰਮੁਖ ਬੂਝੈ ਕੋਏ ਭਾਈ। ਗੁਰਾਂ ਦੁਆਰੇ ਉਹ ਵਾਹਿਗੁਰੂ ਨੂੰ ਕੋਈ ਬਿਰਲਾ ਹੀ ਸਮਝਦਾ। ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ। ਵਾਹਿਗੁਰੂ ਦੇ ਬੁੱਝੇ ਤੋਂ ਬਿਨਾਂ ਜਿਹੜੇ ਕਰਮ ਕਮਾਉਣੇ ਨੇ ਉਹ ਸਾਰੇ ਨਿਸਫਲ ਨੇ। ਉਹਨਾਂ ਕਰਮਾਂ ਵਿਚ ਜਨਮ ਪਦਾਰਥ ਦਾ ਨਿਸਫਲ ਹੀ ਖੋਏ ਤੋਂ ਭਾਵ ਗੁਆਉਣਾ ਕੀਤਾ ਉਹਨਾਂ ਨੇ, ਗੁਆਇਆ ਹੈ ਉਹਨਾਂ ਨੇ। ਇਸ ਕਰਕੇ ਜਦੋਂ ਕਈ ਗੱਲਾਂ ਚੱਲ ਪੈਂਦੀਆਂ, ਫਿਰ ਪਿਛਲੀਆਂ ਸਾਰੀਆਂ ਯਾਦ ਆ ਜਾਂਦੀਆਂ। ਮੈਨੂੰ ਯਾਦ ਹੈ ਕਿ ਮਹਾਂਪੁਰਖ ਸਵੇਰੇ ਪਟਨਾ ਸਾਹਿਬ ਜਦੋਂ ਅਸੀਂ ਠਹਿਰਦੇ ਇੱਕ ਮਹੀਨਾ, ਉੱਥੇ 8 to 9 ਕਥਾ ਹੁੰਦੀ ਸੀ ਸਵੇਰੇ। 8 ਵਜੇ ਤੱਕ ਮੈਂ 11 ਪਾਠ ਸੁਖਮਨੀ ਸਾਹਿਬ ਦੇ ਕਰ ਲੈਂਦਾ ਸੀ ਸਵੇਰੇ। ਰਾਤ ਨੂੰ 12 ਵਜੇ ਉੱਠ ਜਾਣਾ, 12 ਵਜੇ ਉੱਠ ਕੇ ਸੁਖਮਨੀ ਸਾਹਿਬ ਦੇ 5 ਬਾਣੀਆਂ ਸਮੇਤ 11 ਸੁਖਮਨੀ ਸਾਹਿਬ ਕਰਕੇ ਫੇਰ ਕਥਾ ਸੁਣ ਕੇ 8 to 9 ਸਿਰਫ ਇੱਕ ਪਿੰਨੀ ਪ੍ਰਸ਼ਾਦ ਦੀ ਖਾ ਕੇ, ਇੱਕ ਕੱਪ ਦੁੱਧ ਦਾ ਪੀ ਕੇ ਭਾਵੇ ਗਲਾਸ, ਫਿਰ ਇੱਕ ਸਹਿਜ ਪਾਠ ਦਾ ਭੋਗ ਹਫ਼ਤੇ ਦੇ ਵਿੱਚ ਵਿੱਚ ਪਾਉਣਾ, ਫਿਰ 66 ਵਾਲਾ ਮੂਲ ਮੰਤਰ ਦੀਆਂ ਕਰਨੀਆਂ ਸਾਰਾ ਦਿਨ ਚ, ਕਿਉਂਕਿ ਵਿਹਲ ਸੀ ਸਾਡੇ ਕੋਲ ਸੀ, ਨਿਤਨੇਮ ਕਰਦੇ ਬਹੁਤ ਜ਼ਿਆਦਾ ਸੀ। ਫਿਰ 5 ਗ੍ਰੰਥੀ ਦਾ ਪਾਠ ਵੀ ਨਾਲ ਕਰ ਦੇਣਾ। ਇੰਨਾ ਟਾਈਮ ਕਿਹਦੇ ਕੋਲ ਆ, ਕੌਣ ਕਰਦਾ ਇੰਨਾ ਪਾਠ? ਜਿਹੜੇ ਕਰਦੇ ਨੇ ਉਸ ਪਾਸੇ ਨੂੰ ਉਹ ਚੱਲਦੇ ਹੀ ਨਹੀਂ ਉਸ ਪਾਸੇ ਨੂੰ, ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੋਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਜਨਮ ਪਦਾਰਥ ਨੂੰ ਐਵੇਂ ਗਵਾ ਰਹੇ ਨੇ ਬਿਨਾਂ ਸਮਝੇ ਤੋਂ ਹੀ। ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਜਿਨ੍ਹਾਂ ਨੇ ਨਾਮ ਰਸ ਨੂੰ ਧਾਰਨ ਕੀਤਾ ਉਹਨਾਂ ਨੇ ਆਨੰਦ ਪਾਇਆ। ਜੋ ਨਾਮ ਰਸ ਦੇ ਚੱਖੇ ਤੋਂ ਬਿਨਾਂ ਹਨ ਉਹ ਭਰਮ ਵਿੱਚ ਹੀ ਭੁੱਲੇ ਫਿਰਦੇ ਨੇ। ਜਦੋਂ ਨਾਮ ਰਸ ਆਇਆ ਹੀ ਨਹੀਂ ਉਹਨਾਂ ਵਿਚਾਰਿਆਂ ਨੂੰ ਕੀ ਪਤਾ। ਜਿਵੇਂ ਕੋਈ ਡਾਕਟਰ ਸੀ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਕੋਲੇ, ਗੱਲਾਂ ਬਾਤਾਂ ਚੱਲਦੀਆਂ, ਉਹ ਡਾਕਟਰ ਸੀਗਾ, ਮਹਾਂਪੁਰਖ ਦੱਸਣ ਲੱਗ ਪਏ ਆਪਣੇ ਅੰਦਰ ਇੱਥੇ ਆਗਿਆ ਚੱਕਰ ਹੁੰਦਾ, ਇੱਥੇ ਵਿਸ਼ਦ ਚੱਕਰ ਹੈ, ਇੱਥੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ, ਇੱਥੇ ਕਮਲ ਦਾ ਫੁੱਲ ਹੈ, ਇੱਥੇ ਧੁੰਨੀ ਦੇ ਵਿੱਚ ਵੀ ਇੱਕ ਚੱਕਰ ਹੁੰਦਾ। ਕਹਿੰਦੇ ਜਦੋਂ ਖੁੱਲਦੇ ਨੇ ਸਾਰੇ, ਡਾਕਟਰ ਕਹਿੰਦਾ ਮਹਾਂਪੁਰਖੋ ਤੁਸੀਂ ਤਾਂ ਐਵੇਂ ਝੂਠ ਬੋਲੀ ਜਾਂਦੇ ਹੋ। ਕਹਿੰਦੇ ਕਿਉਂ? ਕਹਿੰਦੇ ਮੈਂ ਸਰਜਰੀ ਦਾ ਡਾਕਟਰ ਹਾਂ, ਮੈਂ ਅੱਜ ਤੱਕ ਇੰਨੇ ਆਪਰੇਸ਼ਨ ਕੀਤੇ ਲੋਕਾਂ ਦੇ, ਮੈਨੂੰ ਤਾਂ ਕਿਤੇ ਕਿਸੇ ਦੇ ਅੰਦਰ ਫੁੱਲ ਨਜ਼ਰ ਨਹੀਂ ਆਇਆ। ਮਹਾਂਪੁਰਸ਼ ਹੱਸ ਕੇ ਕਹਿੰਦੇ ਉਹ ਚੀਜ਼ ਹੋਰ ਹੁੰਦੀ ਹੈ, ਇਹ ਦਿਵ ਦ੍ਰਿਸ਼ਟੀ ਨਾਲ ਦੇਖਦੀਆਂ। ਕਹਿੰਦੇ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਤੁਸੀਂ ਲੋਕਾਂ ਨੇ ਪਖੰਡ ਫੜਿਆ ਲੋਕਾਂ ਨੂੰ ਲੁੱਟਣ ਦਾ। ਬ੍ਰਹਮ ਗਿਆਨੀ ਮਹਾਂਪੁਰਸ਼ ਕਹਿਣ ਲੱਗੇ ਦੇਖਣਾ ਚਾਹੁੰਦਾ? ਕਹਿੰਦੇ ਹਾਂ, ਦਿਖਾ ਦਿਓ ਤਾਂ ਮੰਨ ਜਾ ਤੁਹਾਨੂੰ। ਕਹਿੰਦੇ ਚੰਗਾ, ਰਾਤ ਨੂੰ ਆ ਜੀ 2 ਵਜੇ ਇਸ਼ਨਾਨ ਕਰਕੇ। ਮਹਾਂਪੁਰਖ ਬਾਹਰ ਬਾਹਰ ਰਹਿੰਦੇ ਹੁੰਦੇ ਸੀ, 2 ਵਜੇ ਜਦ ਜਾ ਕੇ ਬੈਠਾ, ਕਹਿੰਦੇ ਉਹ ਸਾਹਮਣੇ ਬੈਠ ਕੇ ਨਾ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਮਸਤਕ ਚ ਧਿਆਨ ਕਰਕੇ। ਕਹਿੰਦੇ ਚਾਰੇ ਅੱਖਰ ਨੂੰ ਧਿਆਨ ਨਾਲ ਲਿਖੀ, ਵਾਹਵਾ ਕੰਨਾ ਲਾ ਕੇ, ਹਾਹੇ ਸਿਹਾਰੀ ਗਾਗੇ ਔਂਕੜ ਰਾਰੇ ਨੂੰ ਦਲੈਂਕੜੇ, ਜਾਂ ਹੌਲੀ ਹੌਲੀ ਬੋਲੀ ਜਾ ਵਾਹਿਗੁਰੂ ਵਾਹਿਗੁਰੂ। ਕਹਿੰਦੇ ਉੱਥੇ ਬੈਠ ਕੇ ਬੋਲ। 2 ਘੰਟੇ ਬੋਲਦਾ ਰਿਹਾ, ਸਾਰੇ ਹੀ ਚੱਕਰ ਖੁੱਲ ਗਏ ਉਹਦੇ 2 ਘੰਟਿਆਂ ਦੇ ਵਿੱਚ ਵਿੱਚ ਹੀ। ਸਾਰੇ ਅੰਦਰ ਹਿਰਦਾ ਕਮਲ ਦਿਖਾਤਾ, ਸਭ ਕੁਝ ਦਿਖਾਤਾ, ਉੱਠ ਕੇ ਚਰਨ ਪਕੜ ਲਏ। ਕਹਿੰਦਾ ਮਹਾਰਾਜ ਇਹ ਬਾਕੀ ਇਹ ਤਾਂ ਗੱਲ ਹੀ ਕੁਛ ਹੋਰ ਆ, ਅਸੀਂ ਤਾਂ ਸਮਝਦੇ ਸੀ ਡਾਕਟਰਾਂ ਸਾਨੂੰ ਸਰੀਰ ਦਾ ਪਤਾ। ਮਹਾਂਪੁਰਖ ਕਹਿੰਦੇ ਤੈਨੂੰ ਸਥੂਲ ਸਰੀਰ ਦਾ ਪਤਾ, ਇਸ ਸਰੀਰ ਦੇ ਅੰਦਰ ਇੱਕ ਸੂਖਮ ਸਰੀਰ ਹੈ ਉਹਦਾ ਨਹੀਂ ਪਤਾ, ਉਹਦੇ ਅੰਦਰ ਇੱਕ ਕਾਰਨ ਦੇਹੀ ਹੈ ਤੈਨੂੰ ਉਹਦਾ ਨਹੀਂ ਪਤਾ। ਤੂੰ ਐ ਸਥੂਲ ਸਰੀਰ ਦਾ ਡਾਕਟਰ, ਅਸੀਂ ਆ ਸੂਖਮ ਸਰੀਰ ਦੇ ਡਾਕਟਰ, ਇੱਕ ਹੁੰਦੇ ਕਾਰਨ ਦੇਹੀ ਦੇ ਡਾਕਟਰ। ਇਸ ਕਰਕੇ ਭਾਈ ਤੂੰ ਵੀ ਸੱਚਾ, ਤੂੰ ਜਿੰਨੀ ਪੜ੍ਹਾਈ ਕੀਤੀ ਹੈ ਤੇਰੀ ਵੀ ਸੱਚੀ ਹੈ। ਮੈਂ ਜਦੋਂ ਬੈਠ ਕੇ ਕਦੇ ਧਿਆਨ ਕਰਦਾ, ਮੈਂ ਕਹਿੰਦਾ ਸੱਚੇ ਵੈਸੇ ਸਾਰੇ ਹੀ ਆ, ਜਿੰਨੇ ਵੀ ਪੜ੍ਹੇ ਲਿਖੇ ਆ, ਜਿਹੜੇ ਉਲਟ ਬੋਲ ਰਹੇ ਨੇ ਅੱਜ ਕੱਲ੍ਹ, ਕਈ ਦਸਮ ਦੇ ਹੀ ਉਲਟ ਬੋਲੀ ਜਾਂਦੇ ਨੇ, ਕੋਈ ਗੁਰੂ ਦੀ ਬਾਣੀ ਦੇ ਉਲਟ ਬੋਲੀ ਜਾਂਦੇ ਨੇ, ਉਹ ਇੱਕ ਪੱਖੋਂ ਦੇਖੀਏ ਤਾਂ ਉਹ ਆਪਣੇ ਢੰਗ ਨਾਲ ਜਿੰਨੀ ਕੁ ਮੱਤ ਆ ਉਹਦੇ ਹਿਸਾਬ ਨਾਲ ਤਾਂ ਸੱਚੇ ਹੀ ਆ, ਕਿਉਂਕਿ ਉਹਨਾਂ ਨੂੰ ਜਿੰਨਾ ਕੁ ਪਤਾ ਉਹਨਾਂ ਨੂੰ ਓਨਾ ਕੀ ਪਤਾ, ਉਹਨਾਂ ਨੂੰ ਓਨਾ ਪਤਾ ਹੋਣ ਕਰਕੇ ਓਨਾ ਹੀ ਕਹੀ ਨੇ ਸੱਚ। ਇਸ ਕਰਕੇ ਉਹ ਜਿਹੜੀ ਚੀਜ਼ ਆ ਉਹਨਾਂ ਨੂੰ ਸੱਚ ਹੀ ਪ੍ਰਤੀਤ ਹੁੰਦੀ ਹੈ। ਪਰ ਜੇ ਉਹ ਨਿਮਰਤਾ ਨਾਲ, ਜੇ ਤਾਂ ਉਹ ਸੱਚ ਸੁਹਿਰਦ ਨੇ ਇਸ ਗੱਲ ਲਈ, ਜੇ ਉਹ ਇਹ ਕਹਿਣ ਵੀ ਹਾਂ ਸਾਨੂੰ ਤਾਂ ਇੰਨਾ ਪਤਾ ਸੀ ਤਾਂ ਹੀ ਰੌਲਾ ਪਾ ਰਹੇ, ਫਿਰ ਉਹ ਆ ਕੇ ਮੇਰੇ ਨਾਲ ਵਿਚਾਰ ਕਰ ਲੈਣ, ਬਹਿ ਕੇ ਵਿਚਾਰ ਕਰਦੇ ਹਾਂ, ਫਿਰ ਆਪਾਂ ਫਿਰ ਅੱਗੇ ਵੱਧਦੇ ਹਾਂ। ਤੇ ਜੇ ਸਿਰਫ ਰੌਲਾ ਹੀ ਪਾਉਣਾ ਸਾਰਿਆਂ ਨੇ ਸਾਰੇ ਪਾਸਿਓਂ, ਕਿਉਂਕਿ ਸੰਗਤ ਕੋਲੋਂ ਜਵਾਬ ਮੰਗਦੇ ਨੇ, ਸੰਗਤ ਵਿਚਾਰੀ ਜਿਹੜੀ ਜਪਜੀ ਸਾਹਿਬ ਕਰਕੇ ਤਾਂ ਆਪਣੇ ਜੌਬ ਤੇ ਚਲੇ ਜਾਂਦੇ ਨੇ, ਕੋਈ 5 ਬਾਣੀਆਂ ਪੜ੍ਹ ਕੇ ਸ਼ਾਮ ਨੂੰ ਵਿਚਾਰਿਆਂ ਰਹਿ ਰਾਸ ਮਸਾਂ ਪੜ੍ਹਨੀ, ਤੁਸੀਂ ਇਹਨਾਂ ਨੂੰ ਕੀ ਪੁੱਛਦੇ ਹੋ? ਜਿਹੜਾ ਬੰਦਾ ਜਾਣਕਾਰ ਆ ਤੁਸੀਂ ਉਹਦੇ ਨਾਲ ਆ ਕੇ ਗੱਲ ਕਰੋ ਤਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਚੱਖਿਆ ਹੀ ਨਹੀਂ ਉਹਨਾਂ ਨੂੰ ਸਾਧ ਨਹੀਂ ਆਇਆ, ਉਹ ਵਿਚਾਰੇ ਐਵੇਂ ਭਟਕਦੇ ਫਿਰਦੇ ਨੇ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ, ਵਾਹਿਗੁਰੂ ਦਾ ਸੱਚਾ ਨਾਮ ਅੰਮ੍ਰਿਤ ਰੂਪ ਹੈ, ਉਹਦਾ ਆਨੰਦ ਕੁਛ ਕਿਹਾ ਨਹੀਂ ਜਾ ਸਕਦਾ, ਜਿਹਨੇ ਪੀਤਾ ਇਹ ਤਾਂ ਉਹਨੂੰ ਹੀ ਪਤਾ ਹੁੰਦਾ। ਪੀਵ ਤੂ ਪ੍ਰਵਾਨ ਭਇਆ ਪੂਰਾ ਸ਼ਬਦ ਸਮਾਏ, ਉਹ ਪੀਵਨੇ ਸਾਰੀ ਪ੍ਰਮਾਣਨੀਕ ਹੋ ਗਿਆ ਤੇ ਉਹਦੇ ਪੂਰੇ ਜਿਹੜੇ ਸ਼ਬਦ ਹੈ ਨਾ ਬ੍ਰਹਮ ਵਿੱਚ ਸਮਾਏ ਤੋਂ ਭਾਵ ਭੇਦ ਹੋ ਜਾਂਦਾ, ਕਿਉਂਕਿ ਪੀਂਦਾ ਹੀ ਪ੍ਰਵਾਨ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ। ਅਸੀਂ ਇਹ ਨਹੀਂ ਕਹਿੰਦੇ ਅਸੀਂ ਕਿਸੇ ਦੀ ਗੱਲ ਨਹੀਂ ਮੰਨਦੇ, ਪਰ ਮਹਾਰਾਜ ਇਹ ਜਿਹੜੀ ਗੱਲ ਕਹਿੰਦੇ ਨੇ ਇੱਥੇ ਕਿ ਪੀਵਤ ਹੂ ਪ੍ਰਵਾਨ ਭਇਆ, ਆਓ ਕੋਈ ਬੰਦਾ ਮੈਨੂੰ ਕਹੇ ਕਿ ਮੇਰੀ ਜ਼ਬਾਨ ਮਿੱਠੀ ਹੋ ਗਈ, ਨਾਮ ਦਾ ਰਸ ਆ ਗਿਆ ਹੈ, ਮੇਰੇ ਕੰਠ ਵਿੱਚ ਜਾਪ ਚੱਲਦਾ, ਮੇਰੇ ਹਿਰਦੇ ਚ ਜਾਪ ਹੋ ਰਿਹਾ, ਗੁਰਬਾਣੀ ਦਾ ਕਥਨ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ, ਜਿਹੜੇ ਬੰਦੇ ਦੇ ਰੋਮ ਰੋਮ ਜਾਪ ਚੱਲਦਾ ਉਹ ਬੰਦਾ ਮੈਨੂੰ ਕੋਈ ਗੱਲ ਕਹਿ ਦੇਵੇ ਉਹਦੀ ਗੱਲ ਮੈਂ ਮੰਨ ਲੈਂਦਾ ਵੀ ਕਿਉਂਕਿ ਉਹਦੇ ਰੋਮ ਰੋਮ ਜਾਪ ਚੱਲਦਾ ਉਹਨੇ ਕੋਈ ਅਭਿਆਸ ਕੀਤਾ। ਜਿਹੜੇ ਬੰਦੇ ਨੇ ਹਲੇ ਬੈਖਰੀ ਬਾਣੀ ਰਾਹੀਂ ਵੀ ਕਦੇ ਵਾਹਿਗੁਰੂ ਨਹੀਂ ਕਿਹਾ, ਪੰਜ ਮਿੰਟ ਵੀ ਅਭਿਆਸ ਨਹੀਂ ਕੀਤਾ ਹੁੰਦਾ ਉਹਨਾਂ ਲੋਕਾਂ ਨੇ ਜਿਹੜੇ ਬੋਲ ਦਿੰਦੇ ਕੋਈ ਗੱਲ। ਜਿਹੜੇ ਲੋਕ ਦੋ ਦੋ ਘੰਟੇ ਚਾਰ ਚਾਰ ਘੰਟੇ ਸਿਮਰਨ ਕਰਨ ਵਾਲੇ ਨੇ, ਸੰਗਤ ਮੈਨੂੰ ਕੋਈ ਬਚਨ ਕਹੇ ਨਾ ਸਾਰੀ, ਅਸੀਂ ਉੱਥੇ ਹੀ ਮੰਨ ਲੈਣਾ ਕਿ ਸੰਗਤ ਨੇ ਬਚਨ ਕਿਹਾ ਮੈਨੂੰ। ਰੋਮ ਰੋਮ ਜਾਪ ਚੱਲਣ ਵਾਲਾ ਕੋਈ ਬਚਨ ਕਰ ਦੇਵੇ ਅਸੀਂ ਉਸੇ ਵਕਤ ਮੰਨ ਲੈਂਦੇ ਸੱਚ ਕਹਿੰਦਾ, ਪਰ ਇੱਕ ਸੜਕ ਤੇ ਤੁਰੇ ਜਾਂਦੇ ਬੰਦੇ ਨੂੰ ਕਿਵੇਂ ਪ੍ਰਵਾਨ ਕਰ ਲਈਏ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੀਤਾ ਉਹੀ ਬੰਦੇ ਦਾ ਅੱਖਰ ਪ੍ਰਵਾਨ ਕਰੋ। ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਸੂ ਨਾ ਜਾਏ। ਉਹ ਵਾਹਿਗੁਰੂ ਆਪ ਕਿਰਪਾ ਕਰਕੇ ਦੇਵੇ ਤਾਂ ਨਾਮ ਪ੍ਰਾਪਤ ਹੁੰਦਾ, ਹੋਰ ਕੋਈ ਕਰਤੱਬ ਕੀਤਾ ਕੁਛ ਨਹੀਂ ਪ੍ਰਾਪਤ ਹੁੰਦਾ, ਹੋਰ ਕੋਈ ਕਰਤੱਬ ਕੀਤਾ ਹੀ ਨਹੀਂ ਜਾਂਦਾ। ਵਾਹਿਗੁਰੂ ਨਾਮ ਦਿੰਦਾ ਆਪੇ, ਜਿਹਨੂੰ ਨਾਮ ਦੇਣਾ ਹੁੰਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿਰਪਾ ਕਰ ਦਿੰਦੇ ਨੇ, ਜਿਹਦੇ ਉੱਤੇ ਦਿਆਲ ਹੋ ਜਾਂਦਾ। ਐਸੀਆਂ ਐਸੀਆਂ ਉਦਾਹਰਣਾਂ ਨੇ ਜੇ ਇੱਥੇ ਸੁਣਾਈਏ ਨਾ, ਤੁਸੀਂ ਕਹੋਗੇ ਇਹ ਚੀਜ਼ਾਂ ਨਾਲ ਸੰਗਤ ਦੇ ਵਿੱਚ ਕਈ ਜਿਹੜੇ ਬਹੁਤਾ ਅਭਿਆਸ ਕਰਦੇ ਉਹਨਾਂ ਦਾ ਦਿਲ ਟੁੱਟਦਾ। ਬਹੁਤਿਆਂ ਉੱਤੇ ਕਿਰਪਾ ਹੀ ਹੁੰਦੀ ਦੇਖੀ, ਪਤਾ ਨਹੀਂ ਉਹਨਾਂ ਦਾ ਪਿਛਲਾ ਕਰਮ ਹੁੰਦਾ ਕੋਈ, ਜਾਂ ਰੱਬ ਜਾਣੇ ਵੀ ਰੱਬ ਨੂੰ ਉਹਨਾਂ ਉੱਤੇ ਕੀ ਚੀਜ਼ ਚੰਗੀ ਲੱਗ ਗਈ ਉਹਨਾਂ ਦੀ। ਮੈਂ ਕਿਹਾ ਅਸੀਂ ਇੰਨੇ ਚਿਰ ਦੇ ਅਭਿਆਸ ਕਰਦੇ ਆਉਂਦੇ ਹਾਂ, ਸਾਨੂੰ ਉਨੀ ਪ੍ਰਾਪਤੀ ਨਹੀਂ ਵੀ ਕਈ ਇਹਨੂੰ ਬੈਠੀ ਹੋ ਜਾਂਦੀ ਵੈਸੇ ਹੀ। ਇਸ ਕਰਕੇ ਇਹ ਪ੍ਰਮਾਤਮਾ ਹੀ ਜਾਣੇ ਵੀ ਉਹਨਾਂ ਨੂੰ ਕਿਵੇਂ ਕਿਰਪਾ ਹੋ ਜਾਂਦੀ ਹੈ। ਇਹ ਤਾਂ ਅਸਲ ਵਿੱਚ ਵਾਹਿਗੁਰੂ ਦੇ ਹੱਥ ਚ ਹੈ। ਸਤਿਗੁਰੂ ਅਮਰਦਾਸ ਜੀ ਆਪ ਹੀ ਕਹਿੰਦੇ ਨੇ, ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰਾ ਪਾਏ। ਦੇਣ ਵਾਲਾ ਜੋ ਵਾਹਿਗੁਰੂ ਪ੍ਰਮਾਤਮਾ ਹੈ ਉਹਦੇ ਹੱਥ ਵਿੱਚ ਹੀ ਸਾਰੀਆਂ ਦਾਤਾਂ। ਜਿਹਨੂੰ ਕੋਈ ਦਾਤ ਦਿੰਦਾ ਉਹ ਗੁਰਾਂ ਦੇ ਦੁਆਰਾ ਹੀ ਪ੍ਰਾਪਤ ਕਰਦਾ। ਜਿਹਨੂੰ ਦਾਤ ਦੇਣੀ ਹੈ ਰੱਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਦੇਣੀ ਹੈ। ਆਓ ਬੈਠ ਕੇ ਆਪਾਂ ਸਾਰੇ ਜਦੋਂ ਕਹਿੰਦੇ ਆਓ ਬੈਠ ਕੇ ਅਭਿਆਸ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ, ਉਦੋਂ ਸਾਰੇ ਖਿਸਕ ਜਾਂਦੇ ਨੇ। ਗੱਲਾਂ ਦੂਰੋਂ ਕਰਨੀਆਂ ਸੌਖੀਆਂ, ਬਹਿ ਕੇ ਅਭਿਆਸ ਕਰਨੇ ਔਖੇ ਨੇ। ਪਹਿਲੇ ਦਿਨ ਜਦ ਜਪਜੀ ਸਾਹਿਬ ਦੇ 101 ਪਾਠ ਕੀਤਾ 19 ਘੰਟੇ ਲੱਗੇ ਪਹਿਲੇ ਦਿਨ। 19 ਘੰਟਿਆਂ ਚ ਹੋਏ ਸੀ ਜਪਜੀ ਸਾਹਿਬ ਦੇ ਪਾਠ, ਉੱਠੇ ਹੀ ਨਹੀਂ ਸੀ ਵਿੱਚੋਂ। ਇੱਕ ਵਾਰ ਸਿਰਫ ਰੋਟੀ ਖਾਧੀ ਸੀ ਉੱਠ ਕੇ ਬਸ, ਜਾਂ ਮਾੜੀ ਮੋਟੀ ਕੋਈ ਕਿਰਿਆ। ਇਸ ਕਰਕੇ ਸੁਤੇ ਸਿੱਧ ਹੁਣ ਵੀ ਕਈ ਚੀਜ਼ਾਂ ਹੁੰਦੀਆਂ ਨਹੀਂ ਵੀ ਦੱਸਣੀਆਂ, ਤਾਂ ਵੀ ਫਿਰ ਆ ਕੇ ਦੱਸੀ ਦੀਆਂ ਵੀ ਦੱਸਣੀਆਂ ਹੀ ਪੈਣੀਆਂ। ਹੁਣ ਵੀ 8-8 ਘੰਟੇ ਮੈਂ ਬਹਿ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ, 2.5-3 ਮਹੀਨੇ 8 ਘੰਟੇ ਦੀ ਚੌਂਕੜੀ ਮੇਰੀ ਆਪਣੀ ਹੋਈ ਆ। ਜੇ ਕੋਈ ਕਹੂਗਾ ਵੀ ਨਹੀਂ ਬਹਿ ਸਕਦਾ ਕੋਈ, 7-8 ਘੰਟੇ ਸੁਭਾਵਕ ਮੈਂ ਬਹਿ ਲੈਂਦਾ, ਉੱਠਣਾ ਹੀ ਨਹੀਂ, ਬਸ ਪਾਠ ਕਰੀ ਜਾਣਾ ਕਰੀ ਜਾਣਾ। ਜਦ ਇੰਨੇ ਗਿੱਟੇ ਘਸ ਜਾਂਦੇ ਨਾ ਨਾਲੋਂ, ਚਮੜੀ ਲੱਥਣ ਵਾਲੀ ਹੋ ਜਾਂਦੀ ਬਹਿ ਬਹਿ ਕੇ, ਤਾਂ ਕਿਤੇ ਜਾ ਕੇ ਮਾੜਾ ਜਿਹਾ ਪਰਮਾਤਮਾ ਦੀ ਮਿਹਰ ਹੁੰਦੀ ਜੀਵ ਦੇ ਉੱਤੇ। ਇਹ ਨਹੀਂ ਹੁੰਦਾ ਕਿ ਐਵੇਂ 5 ਮਿੰਟ ਅੱਖਾਂ ਬੰਦ ਕੀਤੀਆਂ ਤੇ ਮੈਨੂੰ ਦਰਸ਼ਨ ਹੋ ਗਏ, ਮੇਰੇ ਤੇ ਆਹ ਕਿਰਪਾ ਹੋ ਗਈ। ਬਹੁਤ ਅਭਿਆਸ ਕਰਨਾ ਪੈਂਦਾ, ਇੰਨਾ ਅਭਿਆਸ ਵੀ ਰੋਟੀ ਵੀ ਇੱਕ ਟਾਈਮ ਖਾਣੀ, ਉਹ ਵੀ ਅੱਧੀ ਇੱਕ ਰੋਟੀ ਖਾਣੀ, ਸਾਰੀ ਸਾਰੀ ਰਾਤ ਜਾਗਣਾ, ਸਾਰੀ ਸਾਰੀ ਰਾਤ ਵੀ ਅਸੀਂ ਬਹਿ ਕੇ ਦੇਖਿਆ। ਇਹ ਕੁੱਲ ਅਭਿਆਸ ਕਰਕੇ ਪ੍ਰੈਕਟੀਕਲਾਂ ਦੇ ਵਿੱਚੋਂ ਲੰਘ ਕੇ ਹੀ ਫਿਰ ਗਾਹਾਂ ਗੱਲ ਕਰੀਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਾ ਕੀਤੋਂ ਤੇਹਾ ਹੋਆ ਜਿਹੇ ਕਰਮ ਕਮਾਏ। ਜਿਹੋ ਜਿਹਾ ਕਰਮ ਪੂਰਵ ਜਨਮ ਚ ਕੀਤਾ ਉਹਦੇ ਅਨੁਸਾਰ ਹੁਣ ਫਲ ਪ੍ਰਾਪਤ ਹੋਇਆ। ਜਿਹੋ ਜਿਹਾ ਕਰਮ ਆਪਾਂ ਹੁਣ ਕਰਾਂਗੇ ਉਹੋ ਜਿਹਾ ਅੱਗੇ ਫਲ ਮਿਲੇਗਾ। ਜਿਹੜਾ ਆਪਾਂ ਹੁਣ ਕਰਮ ਕਰ ਰਹੇ ਹਾਂ ਇਹਦਾ ਫਲ ਤਾਂ ਹਲੇ ਅੱਗੇ ਜਾ ਕੇ ਮਿਲਣਾ, ਜਿਹੜਾ ਆਪਾਂ ਪਿੱਛੇ ਕਰਕੇ ਆਏ ਹਾਂ ਉਹ ਆਪਾਂ ਹੁਣ ਖਾ ਰਹੇ ਹਾਂ ਸਾਰੇ ਜਾਣੇ। ਕਈ ਲੋਕ ਕਹਿੰਦੇ ਜੀ ਫਲਾਨਾ ਬੰਦਾ ਮਾੜਾ ਬੜਾ ਕੰਮ ਕਰਦਾ ਨਾਲੇ ਮੌਜਾਂ ਕਰਦਾ। ਉਹ ਮੌਜਾਂ ਤਾਂ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਕਰਦਾ, ਜਿਹੜੇ ਪਿਛਲੇ ਉਹਦੇ ਜਮ੍ਹਾਂ ਪਏ ਨੇ। ਹੁਣ ਇੱਕ ਬੰਦੇ ਨੇ ਜੌਬ ਕੀਤੀ ਹੈ 2-3 ਮਹੀਨੇ, 16 ਘੰਟੇ 20-20 ਘੰਟੇ ਉਹਨੇ ਬਹੁਤ ਧਨ ਕਮਾ ਲਿਆ। ਉਹ ਹੁਣ ਉਸ ਧਨ ਦੀ ਚਾਹੇ ਸ਼ਰਾਬ ਪੀ ਕੇ ਡਿੱਗਿਆ ਫਿਰੇ, ਚਾਹੇ ਕੋਈ ਪੁੱਠੇ ਕੰਮ ਕਰੇ, ਉਹ ਤਾਂ ਉਹਨੇ ਕਮਾ ਕੇ ਖਾਧਾ ਨਾ। ਜਦ ਉਹਦਾ ਮੁੱਕ ਗਿਆ ਫਿਰ ਹਾਲ ਦੇਖਿਓ, ਜਦ ਪੈਸਾ ਜੇਬ ਚ ਨਾ ਰਿਹਾ ਕੋਈ ਫਿਰ ਉਹ ਕੰਗਾਲ ਹੋ ਜਾਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਪਿਛਲੇ ਜਨਮ ਦੀ ਕੀਤੀ ਹੋਈ ਕਮਾਈ ਆਪਾਂ ਹੁਣ ਖਾਂਦੇ ਹਾਂ। ਪਾਪ ਕਰਨੇ ਕਰਕੇ, ਗੁਨਾਹ ਕਰਨੇ ਕਰਕੇ, ਮਾੜੇ ਖਾਣੇ ਖਾਣੇ ਕਰਕੇ ਉਹ ਕਮਾਈ ਬਹੁਤ ਛੇਤੀ ਉੱਡ ਜਾਂਦੀ, ਔਰ ਜਦੋਂ ਕਮਾਈ ਉੱਡ ਜਾਂਦੀ ਕੰਗਾਲ ਹੋ ਜਾਂਦਾ। ਉਹੀ ਬੰਦਾ ਹੱਥ ਟੱਡ ਕੇ ਲੋਕਾਂ ਤੋਂ ਮੰਗਦਾ ਦੇਖਿਆ ਜਾਂਦਾ, ਉਸ ਵਕਤ ਮੰਗਦਾ ਜਿਹੜੀ ਔਰੰਗਜ਼ੇਬ ਦੀ ਹਾਲਤ ਹੋਈ ਸੀ ਮਰਨ ਵੇਲੇ ਬਹੁਤ ਗੁਨਾਹ ਕੀਤੇ ਜੀ ਨੇ ਇੰਨੀ ਮਾੜੀ ਹਾਲਤ ਸੀ ਉਹ ਵੀ ਸੰਗਤ ਚ ਨਹੀਂ ਦੱਸੀ ਜਾਂਦੀ ਦੱਸਦੇ ਹੀ ਆਪਦਾ ਮਨ ਖਰਾਬ ਹੁੰਦਾ ਕਿ ਔਰੰਗਜ਼ੇਬ ਦੀ ਮਰਨ ਵੇਲੇ ਇੰਨੀ ਮਾੜੀ ਹਾਲਤ ਹੋਈ ਸੀ ਜਾਤ ਸਤ ਸੰਜਮ ਨਾਮ ਹੈ ਬਿਨ ਨਾਵੈ ਨਿਰਮਲ ਨਾ ਹੋਏ ਜਾਤ ਸਤ ਸੰਜਮ ਆਦਿਕ ਜਿਹੜੇ ਸਾਧਨ ਨੇ ਇਨ੍ਹਾਂ ਚੋਂ ਵਾਹਿਗੁਰੂ ਦਾ ਨਾਮ ਮੁੱਖ ਹੈ ਜੇ ਜਾਤ ਸਤ ਸੰਜਮ ਕਰਕੇ ਨਾਮ ਨਾ ਕਮਾਇਆ ਤਾਂ ਕੋਈ ਫਾਇਦਾ ਨਹੀਂ ਮਹਾਰਾਜ ਕਹਿੰਦੇ ਛੇ ਜਤੀ ਮਾਇਆ ਕੇ ਬੰਦਾ ਜਿਹੜੇ ਛੇ ਜਤੀ ਨੇ ਉਹ ਵੀ ਮਾਇਆ ਦੇ ਬੰਦੇ ਨੇ ਫਿਰ ਜੇ ਨਾਮ ਨਹੀਂ ਜਪਿਆ ਨਾਮ ਜਪਣਾ ਬਹੁਤ ਜ਼ਰੂਰੀ ਕਿਉਂਕਿ ਨਾਮ ਤੋਂ ਬਿਨਾਂ ਮਨ ਸ਼ੁੱਧ ਹੀ ਨਹੀਂ ਹੁੰਦਾ ਕਈ ਲੋਕ ਕਹਿੰਦੇ ਮੇਰਾ ਤਾਂ ਮਨ ਸਾਫ਼ ਹੈ ਪਰ ਆਪਾਂ ਅੱਗੇ ਚੁੱਪ ਕਰ ਜਾਂ ਲਓ ਜੇ ਤਾਂ ਮਨ ਸਾਫ਼ ਹੈ ਉਹਨੂੰ ਗਾਹਾਂ ਪੁੱਛਿਆ ਵੀ ਕਰੋ ਮਨ ਸ਼ੁੱਧ ਵੀ ਹੈ ਸਾਫ਼ ਹੋਣਾ ਤਾਂ ਇੱਕ ਅਲੱਗ ਗੱਲ ਹੈ ਸ਼ੁੱਧ ਉਹ ਮਨ ਹੁੰਦਾ ਜਿੱਥੇ ਕੋਈ ਲਾਲਚ ਲਿਪਸਾ ਨਾ ਹੋਵੇ ਜਿੱਥੇ ਕੋਈ ਵਿਕਾਰ ਨਾ ਹੋਣ ਮਨ ਸਾਫ਼ ਕਹਿਣ ਨੂੰ ਕੀ ਹੈ ਐ ਤਾਂ ਚੋਰ ਦਾ ਵੀ ਤਾਂ ਮਨ ਸਾਫ਼ ਹੀ ਹੁੰਦਾ ਸਾਜ ਧਰ ਕੇ ਜੇ ਗੁਰੂ ਘਰ ਆ ਕੇ ਕਾਰ ਚੋਰੀ ਕਰਕੇ ਲੈ ਜਾਏ ਇੱਥੋਂ ਜੁੱਤੀਆਂ ਹੀ ਕਈ ਚੱਕ ਕੇ ਲੈ ਜਾਂਦੇ ਨੇ ਕਈ ਪੈਸੇ ਹੀ ਚੱਕ ਕੇ ਲੈ ਜਾਂਦੇ ਨੇ ਜੇ ਉਹਨੂੰ ਪੁੱਛੋ ਮੇਰਾ ਤਾਂ ਜੀ ਮਨ ਸਾਫ਼ ਹੈ ਇੱਦਾਂ ਥੋੜੀ ਗੱਲ ਹੁੰਦੀ ਕਹਿਣ ਨਾਲ ਅਸੀਂ ਕਹਿਣ ਨਾਲ ਥੋੜੀ ਮੰਨ ਲੈਣੀ ਮੇਰਾ ਮਨ ਸਾਫ਼ ਹੈ ਇਹ ਤਾਂ ਮੀਟਰ ਲਾਇਆ ਹੀ ਪਤਾ ਲੱਗਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਤ ਸਤ ਸੰਜਮ ਸਾਰੇ ਸਾਧਨਾਂ ਨਾਲ ਹੰਕਾਰ ਰੂਪੀ ਮੈਲ ਵੱਧਦੀ ਹੈ ਤੇ ਨਾਮ ਕਰਕੇ ਮੈਲ ਘਟਦੀ ਨਾਮ ਮੈਲ ਨੂੰ ਘਟਦਾ ਬਾਕੀ ਦੇ ਸਾਧਨ ਮੈਲ ਨੂੰ ਵਧਾਉਂਦੇ ਨੇ ਕਿਉਂਕਿ ਹੰਕਾਰ ਹੋ ਜਾਂਦਾ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਪੂਰਿਆਂ ਭਾਗਾਂ ਦੇ ਫਲ ਕਰਕੇ ਜੇ ਵਾਹਿਗੁਰੂ ਨਾਮ ਮਨ ਚ ਵਸ ਜਾਵੇ ਤਾਂ ਬ੍ਰਹਮ ਨਾਲ ਮਿਲਾਪ ਹੁੰਦਾ ਪੂਰਿਆਂ ਭਾਗਾਂ ਨਾਲ ਨਾਮ ਨੂੰ ਵਸਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ ਜਿਵੇਂ ਕੋਈ ਨਾ ਕੋਈ ਦੂਜੇ ਤੀਜੇ ਦਿਨ ਮਿਲਿਆ ਹੁੰਦਾ ਸਾਡੀ ਅਰਦਾਸ ਕਰੋ ਜੀ ਸਾਨੂੰ ਨਾਮ ਮਿਲ ਜੇ ਤੁਰਿਆ ਤੁਰਿਆ ਜਾਂਦਾ ਆਖੋ ਨਾਮਦਾਨ ਬਖਸ਼ੋ ਉਹ ਮੈਂ ਕਿਹਾ ਨਾਮਦਾਨ ਬਖਸ਼ੋ ਸੰਤ 32 ਸਾਲ ਹੋ ਗਏ ਇੱਧਰ ਨੂੰ ਲੱਗਿਆ ਨੂੰ ਇੰਨੀ ਇੰਨੀ ਮਿਹਨਤ ਕੀਤੀ ਹਾਲ ਤੱਕ ਤਾਂ ਸਾਡੇ ਪੱਲੇ ਨਹੀਂ ਪਿਆ ਇਹ ਤੇਰੇ ਪੱਲੇ ਹੁਣੇ ਤੁਰਿਆ ਜਾਂਦਿਆਂ ਪੈ ਜਾਣਾ ਮਿਹਨਤ ਕਰ ਮਿਹਨਤ ਇੱਥੇ ਮੌਰ ਗਏ ਨਹੀਂ ਉੱਤ ਦੀ 25 ਸਾਲ ਤੱਕ ਤਾਂ ਘਰ ਨਹੀਂ ਆਪਦਾ ਬਣਦਾ ਬੰਦੇ ਤੋਂ ਹੁਣ ਤੁਸੀਂ ਨਾਮਦਾਨ ਭਾਲਦੇ ਹੋ ਮਿਹਨਤ ਕਰਨੀ ਪੈਂਦੀ ਹੈ ਬਹੁਤ ਅਭਿਆਸ ਕਰਨਾ ਪੈਂਦਾ ਨਾਮ ਹਿਰਦੇ ਚ ਵਸਾਉਣ ਲਈ ਬਾਕੀ ਛੋਟੀਆਂ ਛੋਟੀਆਂ ਚੀਜ਼ਾਂ ਮੰਗੀ ਜਾਓ ਮਹਾਰਾਜ ਦੇ ਜਾਂਦੇ ਨੇ ਮਹਾਰਾਜ ਜੀ ਆਹ ਦੇ ਦਿਓ ਲਓ ਜੀ ਆਹ ਦੇ ਦਿਓ ਲਓ ਜੀ ਛੋਟਾ ਛੋਟਾ ਜਿੰਨਾ ਕੁਛ ਮਰਜ਼ੀ ਮੰਗ ਲਓ ਪਾਠ ਕਰਕੇ ਸਭ ਦੇ ਜਾਂਦੇ ਨੇ ਪਰ ਜਦ ਗੱਲ ਆਈ ਨਾਮਦਾਨ ਤੇ ਸਿੱਖੀ ਦਾਨ ਤੇ ਇਹ ਦੋ ਹੀ ਚੀਜ਼ਾਂ ਵੱਡੀਆਂ ਬਸ ਜਿਨ੍ਹਾਂ ਨੇ ਇਹ ਦੋ ਚੀਜ਼ਾਂ ਮੰਗੀਆਂ ਬਚਪਨ ਤੋਂ ਲੈ ਕੇ ਮਸਾਂ ਹੀ ਕਿਤੇ ਜਾ ਕੇ ਉਹਦੀ ਝੋਲੀ ਵਿੱਚ ਸਿੱਖੀ ਪੈਂਦੀ ਨਾਮਦਾਨ ਪੈਂਦਾ ਮਹਾਰਾਜ ਕਹਿੰਦੇ ਪੂਰਿਆਂ ਭਾਗਾਂ ਕਰਕੇ ਮਿਲਾਪ ਹੁੰਦਾ ਬ੍ਰਹਮ ਦੇ ਨਾਲ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਮਹਾਰਾਜ ਕਹਿੰਦੇ ਸੁਤੇ ਸਿੱਧ ਹੀ ਆਨੰਦ ਰੂਪ ਵਾਹਿਗੁਰੂ ਸਾਰੇ ਵਰਤ ਰਿਹਾ ਵਿਚਾਰ ਆਦਿਕ ਸ਼ੁਭ ਗੁਣਾਂ ਨਾਲ ਹੀ ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਾਂ ਹਰੀ ਗੁਣਾਂ ਦੇ ਗਾਉਂਦਿਆਂ ਹੋਇਆਂ ਵਿਚਾਰ ਕਰੀਏ ਵਾਹਿਗੁਰੂ ਕਹੀਏ ਤਾਂ ਵਾਹਿਗੁਰੂ ਦਾ ਧਿਆਨ ਵੀ ਕਰੀਏ ਵਾਹਿਗੁਰੂ ਕੌਣ ਹੈ ਕਿੱਥੇ ਰਹਿੰਦਾ ਕੀ ਕਰਦਾ ਕੈਸਾ ਹੈ ਕਿੱਡਾ ਵੱਡਾ ਹੈ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਹੈ ਵਾਹਿਗੁਰੂ ਮੂਲ ਮੰਤਰ ਦਾ ਪਾਠ ਕਰੋ ਗੁਰਮੰਤਰ ਕਰੋ ਜਾਪ ਸਾਹਿਬ ਪੜ੍ਹੋ ਫਿਰ ਵਾਹਿਗੁਰੂ ਦੀ ਜਿਹੜੀ ਹੈ ਨਾ ਅਸਲ ਦਿੱਖ ਉਹ ਸਾਹਮਣੇ ਆਉਂਦੀ ਜਾਪ ਸਾਹਿਬ ਦੇ ਨਾਲ ਬਹੁਤ ਡੂੰਘੀ ਬਾਣੀ ਜਾਪ ਸਾਹਿਬ ਜਾਪ ਸਾਹਿਬ ਦੇ ਵਿੱਚ ਪਰਮਾਤਮਾ ਦਾ ਇੰਨਾ ਗੁਣ ਕਥਨ ਕੀਤਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ 4 ਹੀ ਬਾਣੀਆਂ ਪੜ੍ਹਦੇ ਹੁੰਦੇ ਸੀ ਪਹਿਲਾਂ ਜਾਪ ਸਾਹਿਬ ਨਾਲ ਪੜ੍ਹਨਾ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਔਖੀ ਬਾਣੀ ਹੈ ਇਹ ਸਾਤੋਂ ਨਹੀਂ ਪੜ੍ਹੀ ਜਾਂਦੀ ਜਾਪ ਸਾਹਿਬ ਮਹਿੰਗਾ ਬੜਾ ਬਾਬਾ ਜੀ ਕਹਿੰਦੇ ਮੈਂ ਖੇਤਾਂ ਚ ਤੁਰਿਆ ਜਾਵਾਂ ਇੰਨੇ ਨੂੰ ਘੋੜੇ ਤੇ ਇੱਕ ਸਿੰਘ ਆਇਆ ਤੇ ਕਹਿੰਦੇ ਸਾਵਧਾਨ ਹੋ ਸਾਵਧਾਨ ਹੋ ਜਾਓ 10ਵੇਂ ਪਾਤਸ਼ਾਹ ਆ ਰਹੇ ਨੇ ਕਹਿੰਦੇ ਮੈਂ ਉਸ ਵਕਤ ਖੜ ਗਿਆ ਵੀ 10ਵੇਂ ਪਾਤਸ਼ਾਹ ਆ ਰਹੇ ਮਹਾਰਾਜ ਕਹਿੰਦੇ ਘੋੜੇ ਤੇ ਆਏ ਉਹ ਭਾਈ ਦਇਆ ਸਿੰਘ ਸੀ ਜਿਹੜੇ ਪਹਿਲਾਂ ਕਹਿੰਦੇ ਸਾਡੇ ਕੋਲ ਆਏ ਸੀ ਉਦੋਂ ਬਾਅਦ 4 ਪਿਆਰੇ ਹੋਰ ਨਾਲ ਆ ਗਏ ਅਤੇ ਖੜ ਗਏ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੱਸਦੇ ਰਹੇ ਬਾਬਾ ਜੀ ਨੇ ਮੱਥਾ ਟੇਕਿਆ ਸਭ ਠੀਕ ਹੈ ਪਰ ਬਾਬਾ ਜੀ ਕਹਿੰਦੇ ਜਦ ਥੋੜੀ ਦੇਰ ਬਾਅਦ 10ਵੇਂ ਪਾਤਸ਼ਾਹ ਅਲੋਪ ਹੋ ਗਏ ਕਹਿੰਦੇ ਮੈਨੂੰ ਇੰਨਾ ਇਕਦਮ ਮਨ ਨੂੰ ਝਟਕਾ ਵੱਜਿਆ ਵੀ ਮੇਰੇ ਨਾਲ ਕੋਈ ਗੱਲ ਤਾਂ ਕੀਤੀ ਨਹੀਂ ਕਹਿੰਦੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਉੱਥੇ ਬਹੁਤ ਦੁੱਖ ਹੁੰਦਾ ਜਦੋਂ ਮਹਾਰਾਜ ਦਰਸ਼ਨ ਦੇ ਕੇ ਇਕਦਮ ਚਲੇ ਜਾਣ ਬੰਦਾ ਝੱਲ ਇਹ ਵੀ ਨਹੀਂ ਸਕਦਾ ਦਰਸ਼ਨ ਝੱਲਣੇ ਵੀ ਔਖੇ ਤੇ ਉਹਨਾਂ ਦਾ ਵਿਯੋਗ ਵੀ ਔਖਾ ਉਸ ਵਾਰ ਜਦੋਂ ਕਹਿੰਦੇ ਹੋਸ਼ ਆਈ ਮੈਂ ਬੈਠਾ ਹੋਇਆ ਤਾਂ ਆਕਾਸ਼ ਚੋਂ ਆਵਾਜ਼ ਆਈ ਭਾਈ ਹਰਨਾਮ ਸਿੰਘ ਜੇ ਸਾਡੇ ਨਾਲ ਬਚਨ ਕਰਨੇ ਆ ਭਾਈ ਜਾਪ ਸਾਹਿਬ ਪੜ੍ਹਨ ਲੱਗ ਜਾ, ਫਿਰ ਅਸੀਂ ਬਚਨ ਕਰ ਸਕਦੇ ਹਾਂ। ਤੂੰ ਜਾਪ ਸਾਹਿਬ ਦਾ ਪਾਠ ਨਹੀਂ ਕਰਦਾ ਭਾਈ। ਕਹਿੰਦੇ ਫਿਰ ਮੈਂ ਜਦ ਜਾਪ ਸਾਹਿਬ ਦਾ ਪਾਠ ਕਰਨ ਲੱਗ ਪਿਆ, ਕੰਠ ਵੀ ਕਰ ਲਿਆ, ਫਿਰ ਦਸਵੇਂ ਪਾਤਸ਼ਾਹ ਨੇ ਮੇਰੇ ਨਾਲ ਬਚਨ ਕਰਨੇ ਸ਼ੁਰੂ ਕੀਤੇ। ਇਸ ਕਰਕੇ ਜਦੋਂ ਪ੍ਰੈਕਟੀਕਲੀ ਮਹਾਂਪੁਰਖਾਂ ਕੋਲ ਚੀਜ਼ਾਂ ਮਿਲਦੀਆਂ ਨੇ, ਅਸੀਂ ਆਮ ਬੰਦੇ ਦੀ ਗੱਲ ਕਿਵੇਂ ਮੰਨ ਲਈਏ? ਆਮ ਬੰਦਾ ਤਾਂ ਕੋਈ ਵੀ ਉੱਠ ਕੇ ਕਿੰਤੂ ਖੜਾ ਕਰ ਦਿੰਦਾ, ਚੌਪੀ ਸਾਹਿਬ ਦਾ ਆਖੇ ਪਾਠ ਹੀ ਨਹੀਂ ਮਹਾਰਾਜ ਦਾ, ਮਹਾਰਾਜ ਨੇ ਨੀ ਉਚਾਰਨ ਕੀਤਾ। ਜਿਹੜੇ ਅਸੀਂ ਇੰਨੇ ਨੇ ਬ੍ਰਹਮ ਗਿਆਨੀਆਂ ਨਾਲ ਰਹੇ, ਐਵੇਂ ਰਹੇ ਹਾਂ ਅਸੀਂ ਉਹਨਾਂ ਦੇ ਕੋਲ ਇੰਨੇ ਬੈਠ ਕੇ ਅਭਿਆਸ ਕੀਤੇ ਚੌਪੀ ਸਾਹਿਬ ਦੇ, ਸਵਾ ਸਵਾ ਲੱਖ ਪਾਠ ਸਿੰਘਾਂ ਨੇ ਚੌਪੀ ਸਾਹਿਬ ਦੇ ਕੀਤੇ ਨੇ। ਕੋਈ ਮਹਾਂਪੁਰਖ ਚੜ੍ਹਾਈ ਕਰਨ ਲੱਗਿਆ ਸੀ, ਕੋਈ ਹੋਰ ਮਹਾਂਪੁਰਖ ਪਤਾ ਲੈਣ ਆਏ, ਸਾਰੇ ਸਿੰਘ ਰੋਣ ਲੱਗ ਗਏ ਜੀ ਮਹਾਂਪੁਰਖਾਂ ਦਾ ਹੋਰ ਹਲੇ ਕਿਰਪਾ ਕਰੋ, ਜੀਵਨ ਰਹਿ ਜਾਂਦਾ ਚੰਗਾ ਸੀ। ਸੰਤ ਕਹਿੰਦੇ ਇਉਂ ਕਰੋ, ਜੇ ਇਹਨਾਂ ਦੀ ਉਮਰ ਮਹਾਰਾਜ ਤੋਂ ਮੰਗਣੀ ਆ ਨਾ, ਸਾਰੀ ਸੰਗਤ ਮਿਲ ਕੇ ਚੌਪੀ ਸਾਹਿਬ ਦਾ ਸਵਾ ਲੱਖ ਪਾਠ ਕਰੋ। ਸਵਾ ਲੱਖ, ਉੱਥੇ ਤਾਂ ਸੰਗਤ ਨੇ ਜਿਉਂ ਸ਼ੁਰੂ ਕੀਤੇ ਸਵਾ ਕਰੋੜ ਚੌਪੀ ਸਾਹਿਬ ਦਾ ਪਾਠ ਕਰਤਾ। ਸਵਾ ਕਰੋੜ ਜਦ ਪਾਠ ਕੀਤਾ, ਮਹਾਂਪੁਰਖ ਤਾਂ ਉੱਠ ਕੇ ਬੈਠੇ ਹੋ ਗਏ ਮੰਜੇ ਤੇ, ਕਹਿੰਦੇ ਹੁਣ ਮੈਂ ਤਾਂ ਤੰਦਰੁਸਤ ਹਾਂ ਭਾਈ। ਕਹਿ ਲਓ ਜੀ ਹੁਣ ਇਹ 12-13 ਸਾਲ ਹੋਰ ਰਹਿਣਗੇ, ਗੁਰਾਂ ਨੇ ਕਿਰਪਾ ਕਰਤੀ। ਇਸ ਕਰਕੇ ਜੇ ਕੋਈ ਪ੍ਰਵਾਨ ਕਰੇ ਨਾ ਬੇਨਤੀ, ਸਤਿਗੁਰੂ ਬੇਨਤੀ ਕੀਤੀ ਹੋਈ ਪ੍ਰਵਾਨ ਕਰ ਲੈਣ, ਤਾਂ ਉੱਥੇ ਕੋਈ ਰੁਕਾਵਟ ਨਹੀਂ ਆਉਂਦੀ।